एक ओंकार सतनाम करता पुरुष निरपौ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਜਥੇ ਸੰਗਤ ਅੰਦਰ ਪੰਜਵੀਂ ਕਥਾ ਚੱਲ ਰਹੀ ਹੈ, ਉਸ ਕਥਾ ਦਾ ਪ੍ਰਭਾਵ ਪੱਟਾਂ ਦੇ ਸਵਈਆਂ ਵਿੱਚ ਚੱਲ ਰਿਹਾ। ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਇੱਥੋਂ ਦੀਆਂ ਸੰਗਤਾਂ ਧੰਨਤਾ ਦੇ ਯੋਗ ਹਨ ਜੋ ਗੁਰੂ ਕੀ ਪਾਵਨ ਬਾਣੀ ਦੇ ਨਾਲ ਕਈਆਂ ਦਿਨਾਂ ਤੋਂ ਅਰਥ ਸਨੇਹ ਕਰਕੇ ਬਹੁਤ ਪਿਆਰ ਦੇ ਨਾਲ ਗੁਰਬਾਣੀ ਦੇ ਅਰਥਾਂ ਦਾ ਰਸ ਮਾਣ ਰਹੀਆਂ ਹਨ। ਜਿੱਥੇ ਲੜੀਵਾਰ ਕਥਾ ਦੇ ਨਿਤਨੇਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਤੋਂ ਆਨੰਦ ਪ੍ਰਾਪਤ ਕਰਨਾ ਹੈ, ਲੜੀਵਾਰ ਕਥਾ ਦੀਵਾਨ ਹਰ ਰੋਜ਼ ਸਜਦੇ ਹਨ, ਪਰ ਅੱਜ ਸਾਧ ਸੰਗੀਤ ਕੁਝ ਵਿਸ਼ੇਸ਼ ਕਰਕੇ ਦਿਹਾੜਾ ਹੈ। ਇਸ ਲਈ ਉਸ ਦਿਹਾੜੇ ਨੂੰ ਸਮਰਪਿਤ ਕੁਝ ਵਿਚਾਰਾਂ ਵੀ ਕਰਨੀਆਂ ਅਤਿਅੰਤ ਜ਼ਰੂਰੀ ਹਨ, ਭਾਵੇਂ ਬਹੁਤੇ ਵਿਸਥਾਰ ਨਾਲ ਨਾ ਸਹੀ ਸੰਖੇਪ ਜਿਹੇ ਅੱਖਰਾਂ ਦੇ ਵਿੱਚ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਦੇ ਜਾਣੂ ਭਾਈ ਸਾਹਿਬ ਭਾਈ ਗੁਰਦਾਸ ਨੇ ਜਿਹੜੇ ਇਹ ਵਿਸ਼ੇਸ਼ ਦਿਹਾੜੇ ਹਨ ਉਹਨਾਂ ਵੱਲ ਇਸ਼ਾਰਾ ਕੀਤਾ ਹੈ। ਮੇਰੇ ਕਹਿਣ ਤੋਂ ਭਾਵ ਕਿ ਅੱਜ ਪਾਵਨ ਗੁਰਪੁਰਬ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਗੁਰਪੁਰਬ ਹੈ, ਉਹਨਾਂ ਦਾ ਅਵਤਾਰ ਦਿਹਾੜਾ ਹੈ ਅੱਜ ਦੇ ਦਿਨ। ਇਸ ਲਈ ਅੱਜ ਅਸੀਂ ਅਰਦਾਸ ਵਿੱਚ ਵੀ ਇਹ ਅੱਖਰ ਕਹਿਣੇ ਹੋਣਗੇ ਕਿ ਸਤਿਗੁਰੂ ਜੀ ਆਪ ਜੀ ਦਾ ਅਵਤਾਰ ਪੁਰਬ ਮਨਾਇਆ ਗਿਆ, ਸਾਰੀਆਂ ਸਿੱਖ ਸੰਤਾਂ ਇਕੱਠੀਆਂ ਹੋ ਕਰਕੇ ਆਪ ਜੀ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ ਹਨ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਚਨ ਕੀਤਾ ਹੈ, ਚਿੜੀ ਚੋਕੀ ਪੰਗ ਫੁੱਟ ਵਗਨ ਬਹੁਤ ਤਰ੍ਹਾਂ। ਜਿਸ ਵੇਲੇ ਸਵੇਰ ਦਾ ਵੇਲਾ ਹੁੰਦਾ ਹੈ, ਆਪਣੇ ਉਸੇ ਦੇਸ਼ ਦਾ ਭਾਰਤ ਦਾ ਕੁਝ ਐਸਾ ਹੀ ਵਾਤਾਵਰਣ ਹੈ ਕਿ ਅੰਮ੍ਰਿਤ ਵੇਲੇ ਪੌ ਫੁਟਾਲੇ ਦੇ ਨਾਲ ਜਦੋਂ ਥੋੜਾ ਜਿਹਾ ਸੁਵਾਖਲਾ ਹੁੰਦਾ ਹੈ, ਸੂਰਜ ਅਜੇ ਚੜ੍ਹਿਆ ਨਹੀਂ ਪਰ ਸੂਰਜ ਚੜ੍ਹਨ ਦੀ ਉਮੀਦ ਹੋ ਗਈ ਹੈ, ਅੰਧਕਾਰ ਪੂਰਾ ਨਾਸ਼ ਨਹੀਂ ਹੋਇਆ ਪਰ ਅੰਧਕਾਰ ਨਾਸ਼ ਹੋਣ ਦੀ ਇੱਕ ਦ੍ਰਿੜਤਾ ਹੋ ਗਈ ਵੀ ਅੰਧਕਾਰ ਹੁਣ ਠਹਿਰੇਗਾ ਨਹੀਂ। ਕੋਈ ਮਹਾਨ ਸ਼ਕਤੀ ਅੰਧੇਰੇ ਨੂੰ ਦੂਰ ਕਰਨ ਵਾਲੀ ਦਰਸ਼ਨ ਦੇਣ ਵਾਲੀ ਹੈ। ਉਸ ਚਾਨਣੇ ਦੇ ਆਉਣ ਦੇ ਆਗਮਨ ਵਿੱਚ ਚਿੜੀਆਂ ਆਪਣਾ ਸੰਗੀਤ ਛੇੜਦੀਆਂ ਹਨ, ਚੋ ਚੂ ਕਰਦੀਆਂ ਹਨ, ਚਿੜੀ ਚੋਕੀ। ਕਿਸ ਵੇਲੇ ਪੌ ਫੁੱਟੀ, ਜਦੋਂ ਪੌ ਫੁਟਾਲਾ ਹੋਇਆ ਚਿੜੀਆਂ ਵੀ ਚੋ ਚੂ ਕਰਦੀਆਂ ਹੈ। ਪੁੱਛੋ ਉਹਨਾਂ ਨੂੰ ਕਿ ਤੁਸੀਂ ਇਹ ਖੁਸ਼ੀ ਕਿਉਂ ਮਨਾ ਰਹੀ ਹੈ, ਤਾਂ ਉਹਨਾਂ ਬੇਜਵਾਨ ਚਿੜੀਆਂ ਵੱਲੋਂ ਉੱਤਰ ਇਹੀ ਹੋਏਗਾ ਕਿ ਉਹਨਾਂ ਤੇ ਚਾਨਣੇ ਦਾ ਪ੍ਰਭਾਵ ਹੋ ਰਿਹਾ ਹੈ, ਉਹਨਾਂ ਨੂੰ ਚਾਨਣੇ ਦੀ ਖੁਸ਼ੀ ਹੋ ਰਹੀ ਹੈ ਕਿ ਅੰਧਕਾਰ ਤੋਂ ਛੁਟਕਾਰਾ ਮਿਲਿਆ। ਇਹ ਖੁਸ਼ੀ ਦੇ ਵਿੱਚ ਉਹ ਆਪਣਾ ਸੰਗੀਤ ਛੇੜਦੀ ਹੈ। ਅੰਮ੍ਰਿਤ ਵੇਲੇ ਦਾ ਹੋਰ ਵੀ ਬਹੁਤ ਜਾਨਵਰਾਂ ਦੇ ਉੱਤੇ ਅਸਰ ਵੇਖਿਆ ਹੈ। ਕੁੱਕੜ ਭਾਵੇਂ ਕਿੱਡੇ ਹੀ ਭੈੜਾ ਜਾਨਵਰ ਹੈ, ਗੰਦਗੀ ਖਾਂਦਾ ਹੈ, ਗੰਦਗੀ ਫੋਲਦਾ ਹੈ, ਰੂੜੀਆਂ ਤੇ ਬਹਿੰਦਾ ਹੈ, ਪਰ ਕੁੱਕੜ ਦੇ ਵਿੱਚ ਵੀ ਕੁਝ ਵਿਸ਼ੇਸ਼ ਗੁਣ ਹਨ ਤੇ ਇੱਕ ਗੁਣ ਇਹਦੇ ਵਿੱਚ ਇਹ ਹੈ ਕਿ ਅੰਮ੍ਰਿਤ ਵੇਲੇ ਕੁੱਕੜ ਬੋਲਦਾ ਹੈ, ਦੱਸਦਾ ਹੈ ਮਨੁੱਖ ਨੂੰ ਕਿ ਸੂਰਜ ਚੜ੍ਹਨ ਵਾਲਾ ਹੈ। ਜੇ ਇਹਨਾਂ ਪੰਛੀਆਂ ਦੇ ਉੱਤੇ ਚਾਨਣੇ ਦਾ ਅਸਰ ਹੋ ਸਕਦਾ ਹੈ, ਚਾਨਣੇ ਦੀ ਖੁਸ਼ੀ ਹੋ ਸਕਦੀ ਹੈ, ਇਹ ਸੰਸਾਰੀ ਚਾਨਣਾ ਹੈ, ਸੰਸਾਰੀ ਹੀ ਜੀਵ ਹਨ। ਜਿਹੜੇ ਰੂਹਾਨੀਅਤ ਜਿਹੜੇ ਪਰਮਾਰਥ ਦੇ ਰਸਤੇ ਤੇ ਤੁਰਨ ਵਾਲੇ ਹਨ, ਜਦੋਂ ਪਰਮਾਰਥ ਵਿੱਚ ਅੰਧਕਾਰ ਆ ਗਿਆ, ਅਗਿਆਨਤਾ ਦੇ ਅੰਧਕਾਰ ਨੇ ਸੰਸਾਰ ਨੂੰ ਗ੍ਰਸ ਲਿਆ, ਪੂਰੀ ਮੱਸਿਆ ਦੀ ਰਾਤ ਬਣ ਗਈ, ਹੱਥ ਮਾਰਿਆ ਦਿਸਦਾ ਨਹੀਂ, ਕੂੜ ਅਮਾਵਸ ਵਰਤਿਆ, ਮੱਸਿਆ ਦੀ ਰਾਤ ਵਰਗਾ ਝੂਠ ਜਿਹੜਾ ਹੈ ਸਾਰੇ ਸੰਸਾਰ ਦੇ ਵਿੱਚ ਛਾ ਗਏ। ਉਸ ਵੇਲੇ ਫਿਰ ਗੁਰੂ ਸਰੂਪ ਦਾ ਸੰਸਾਰ ਵਿੱਚ ਪ੍ਰਗਟ ਹੋਣਾ, ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਅਨੁਸਾਰ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ। ਇਸੇ ਤਰ੍ਹਾਂ ਗੁਰੂ ਸਾਹਿਬ ਨਮੋ ਸੂਰਜ ਸੂਰਜੇ, ਸੂਰਜਾਂ ਦੇ ਵੀ ਸੂਰਜ ਹਨ, ਜੇ ਸੌ ਚੰਦਾ ਉਗ ਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅਧਾਰ। ਉਹ ਗੁਰੂ ਨਾਨਕ ਜਿਹਨਾਂ ਨੇ ਦਸ ਜਾਮੇ ਧਾਰਨ ਦਾ ਸੰਕਲਪ ਪਹਿਲਾਂ ਹੀ ਲਿਆ ਹੋਇਆ, ਨਿਰੰਕਾਰ ਪੰਜਵਾਂ ਜਾਮਾ ਧਾਰਨ ਕੀਤਾ, ਪਿਤਾ ਗੁਰੂ ਰਾਮਦਾਸ, ਸੋਢੀ ਸੁਲਤਾਨ, ਮਾਤਾ ਭਾਨੀ ਜੀ ਜੋ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸਪੁੱਤਰੀ, ਗੁਰੂ ਅਮਰਦਾਸ ਮਹਾਰਾਜ ਦੇ ਦੋ ਸਾਹਿਬਜ਼ਾਦੇ ਸਨ ਤੇ ਦੋ ਗੁਰੂ ਸਾਹਿਬ ਦੀਆਂ ਸਪੁੱਤਰੀਆਂ ਸਨ, ਬੀਬੀ ਭਾਨੀ ਤੇ ਬੀਬੀ ਦਾਨੀ, ਬਾਬਾ ਮੋਹਨ ਤੇ ਬਾਬਾ ਮੋਹਰੀ। ਇਹ ਸੰਤਾਨ ਹੈ ਗੁਰੂ ਅਮਰਦਾਸ ਮਹਾਰਾਜ। ਬੀਬੀ ਭਾਨੀ ਦੀ ਕੁੱਖ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ, ਛੋਟੇ ਸਾਹਿਬਜ਼ਾਦੇ ਸੀ। ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ, ਉਦੋਂ ਛੋਟੇ ਮਹਾਂਦੇਵ, ਸਭ ਤੋਂ ਛੋਟੀ ਉਮਰ ਵਿੱਚ ਤੇ ਗੁਣਾਂ ਵਿੱਚ ਸਾਰੇ ਸੰਸਾਰ ਤੋਂ ਵੱਡੇ। ਧਰਨ ਗਗਨ ਨਵਖੰਡ ਮਹਿ ਜੋਤ ਸਾਰੂਪੀ ਰਹਿਓ ਭਾਰ, ਪਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਭਟਤਾ ਇਹ ਕਹਿੰਦੇ ਪ੍ਰਤੱਖ ਹੀ ਪਰਮੇਸ਼ਰ ਸਰੀਰ ਧਾਰਨ ਕਰਕੇ ਆਇਆ। ਉਹ ਗੁਰੂ ਅਰਜਨ ਸਾਹਿਬ ਮਹਾਰਾਜ, ਗੋਇੰਦਵਾਲ ਸਾਹਿਬ ਜਿਨ੍ਹਾਂ ਨੂੰ ਇਹ ਮਾਣ ਮਿਲਿਆ ਗੁਰੂ ਨਾਨਕ ਦੀ ਦਰਗਾਹੀ ਇਸ ਗੁਰਤਾ ਗੱਦੀ ਦੀ, ਬਖਸ਼ਿਸ਼ ਜਿਨ੍ਹਾਂ ਦੇ ਨਾਨਾ ਜੀ ਗੁਰੂ ਔਰ ਜਿਨ੍ਹਾਂ ਦੇ ਪਿਤਾ ਜੀ ਗੁਰੂ, ਜਿਹੜੇ ਖੁਦ ਆਪ ਗੁਰੂ ਬਣੇ ਤੇ ਜਿਨ੍ਹਾਂ ਦਾ ਪੁੱਤਰ ਗੁਰੂ, ਜਿਨ੍ਹਾਂ ਦਾ ਪੋਤਰਾ ਗੁਰੂ, ਪੜਪੋਤਾ ਗੁਰੂ, ਉਹ ਗੁਰੂ ਅਰਜਨ ਸਾਹਿਬ ਮਹਾਰਾਜ। ਅੱਜ ਦੇ ਦਿਨ ਉਹਨਾਂ ਦਾ ਅਵਤਾਰ ਹੋਇਆ। ਸਿੱਖ ਧਰਮ ਦੇ ਅੰਦਰ ਤੇ ਕੁਝ ਦਿਹਾੜੇ ਨੇ ਜਿਨ੍ਹਾਂ ਨੂੰ ਗੁਰਪੁਰਬ ਕਹਿਣ ਦੀ ਆਗਿਆ ਹੈ, ਤੇ ਕੁਝ ਦਿਹਾੜੇ ਅਜਿਹੇ ਨੇ ਜਿਹੜੇ ਸਾਡੇ ਅਣਜਾਣਪਣੇ ਵਿੱਚ ਅਸੀਂ ਗੁਰਪੁਰਬ ਕਹਿੰਦੇ ਹਾਂ ਪਰ ਗੁਰਪੁਰਬ ਨਹੀਂ ਹਨ। ਉਹ ਸਾਡੇ ਅਣਜਾਣਪਣੇ ਦੀ ਬਾਤ ਹੈ, ਸਾਡੇ ਅਣਜਾਣਪਣੇ ਔਰ ਅਗਿਆਨ ਨੂੰ ਸਿੱਧ ਕਰਨ ਵਾਲੀ ਬਾਤ ਹੈ। ਲਿਖਤ ਰੂਪ ਦੇ ਅੰਦਰ ਜਿਨ੍ਹਾਂ ਦਿਹਾੜਿਆਂ ਤੇ ਪਾਬੰਦੀ ਹੈ ਕਿ ਇਹਨਾਂ ਨੂੰ ਤੁਸੀਂ ਗੁਰਪੁਰਬ ਨਹੀਂ ਕਹਿ ਸਕਦੇ, ਤੇ ਅਸੀਂ ਉਹਨਾਂ ਨੂੰ ਵੀ ਸੁਭਾਵਕ ਕਹਿ ਲਓ, ਬਿਨਾਂ ਸੋਚੇ ਸਮਝੇ ਕਹਿ ਲਓ, ਜਿਵੇਂ ਵੀ ਮਰਜ਼ੀ ਸਮਝੋ, ਪਰ ਇਹ ਵੇਖਿਆ ਗਿਆ ਹੈ ਕਿ ਜਿਹੜੇ ਦਿਹਾੜਿਆਂ ਤੇ ਪਾਬੰਦੀ ਲੱਗੀ ਹੈ ਕਿ ਇਹਨੂੰ ਗੁਰਪੁਰਬ ਨਹੀਂ ਕਹਿਣਾ, ਉਹਨੂੰ ਵੀ ਅਸੀਂ ਕਹਿੰਦੇ ਹਾਂ ਗੁਰਪੁਰਬ ਨੂੰ ਹੀ ਗੁਰਪੁਰਬ ਕਹਿਣਾ ਚਾਹੀਦਾ। ਕੁਝ ਦਿਹਾੜੇ ਨੇ ਜੈਸਾ ਕਿ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਵਸ ਗੁਰਪੁਰਬ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਦਾ ਅਵਤਾਰ ਪੁਰਬ ਗੁਰਪੁਰਬ ਹੈ, ਦਸੇ ਗੁਰੂ ਸਾਹਿਬਾਨਾਂ ਦੇ ਅਵਤਾਰ ਦਿਹਾੜੇ ਗੁਰਪੁਰਬ ਹਨ, ਗੁਰੂ ਸਾਹਿਬਾਨਾਂ ਦੇ ਗੁਰਤਾ ਗੱਦੀ ਤੇ ਵਿਰਾਜਣ ਵਾਲਾ ਦਿਨ ਇਹ ਵੀ ਗੁਰਪੁਰਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ, ਇਹ ਵੀ ਗੁਰਪੁਰਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਇਹ ਵੀ ਗੁਰਪੁਰਬ ਹੈ। ਖਾਲਸੇ ਦਾ ਵਿਸਾਖੀ ਵਾਲੇ ਦਿਨ ਪ੍ਰਗਟ ਹੋਣਾ, ਇਹ ਵੀ ਗੁਰਪੁਰਬ ਹੈ। ਇਹਨਾਂ ਦਿਹਾੜਿਆਂ ਤੋਂ ਬਿਨਾਂ ਗੁਰਪੁਰਬ ਕੋਈ ਨਹੀਂ। ਗੁਰੂ ਘਰ ਵਿੱਚ ਇਹ ਲਿਖਤ ਰੂਪ ਚ ਗੁਰਪੁਰਬ ਹਨ। ਜਿਸ ਦਿਨ ਗੁਰੂ ਸਾਹਿਬ ਸੰਸਾਰ ਤੋਂ ਜੋਤੀ ਜੋਤ ਸਮਾਏ ਹੈ, ਅਸੀਂ ਅਣਜਾਣਪਣੇ ਦੇ ਵਿੱਚ ਇਹ ਵੀ ਕਹਿ ਦਿੰਦੇ ਹਾਂ ਵੀ ਇਹ ਵੀ ਗੁਰਪੁਰਬ ਹੈ। ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਗੁਰਪੁਰਬ ਕਹਿ ਦਿੰਦੇ ਹਾਂ, ਸ਼ਹੀਦੀ ਦਿਹਾੜਾ ਵੀ ਕਹਿ ਦਿੰਦੇ ਹਾਂ ਤੇ ਨਾਲ ਕਹਿ ਦਿੰਦੇ ਹਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ। ਜੇ ਇਸ ਨੂੰ ਸ਼ਬਦ ਨੂੰ ਅਰਥ ਦੀ ਕਸੌਟੀ ਤੇ ਰੱਖ ਕੇ ਪਰਖੋਗੇ ਤਾਂ ਸਾਡਾ ਕਹਿਣਾ ਆਪਣੇ ਆਪ ਹੀ ਗਲਤ ਹੋ ਜਾਏਗਾ। ਪੁਰਬ ਸ਼ਬਦ ਦੀ ਪਰਿਭਾਸ਼ਾ ਦੇਖੋ ਕੀ ਹੈ। ਗੁਰ ਸ਼ਬਦ ਤਾਂ ਪੁਰਬ ਦੇ ਨਾਲ ਲਾ ਕੇ ਗੁਰਪੁਰਬ ਬਣਿਆ ਤੇ ਪੁਰਬ ਸ਼ਬਦ, ਪੁਰਬ ਦਾ ਅਰਥ ਉਤਸਵ, ਜਿਹੜਾ ਦਿਨ ਖੁਸ਼ੀਆਂ ਅਰ ਖੇੜਿਆਂ ਦੇ ਦੇਣ ਵਾਲਾ ਹੋਵੇ, ਸਿੱਖਾਂ ਦੇ ਅੰਦਰ ਖੁਸ਼ੀ ਪ੍ਰਦਾਨ ਕਰਦਾ ਹੋਵੇ ਤੇ ਗੁਰੂ ਦੇ ਨਾਲ ਸੰਬੰਧਿਤ ਹੋਵੇ, ਉਹ ਬਣਿਆ ਗੁਰਪੁਰਬ। ਪੁਰਬ ਸ਼ਬਦ ਤਾਂ ਪਹਿਲਾਂ ਚੱਲਿਆ ਆ ਰਿਹਾ ਹੈ, ਪੁਰਬ ਦਾ ਅਰਥ ਉਤਸਵ। ਜਿਸ ਦਿਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਸੀ ਕਿ ਸਿੱਖਾਂ ਨੂੰ ਖੁਸ਼ੀ ਖੇੜੇ ਸਨ, ਫਿਰ ਕੌਣ ਕਹੇਗਾ ਇਹ ਗੁਰਪੁਰਬ ਹੈ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੀਸ ਵਿੱਚ ਰੇਤ ਪੈਂਦਾ ਸੀ, ਸਿੱਖ ਤਾਂ ਇੱਕ ਪਾਸੇ ਰਹੇ, ਮੁਸਲਮਾਨ ਵੀ ਰਹਿਮ ਦਿਲ ਵਾਲੇ ਧਾਹਾਂ ਮਾਰ ਮਾਰ ਕੇ ਰੋਂਦੇ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਤੇ ਸੀਸ ਵੱਖਰਾ ਵੱਖਰਾ ਕਰ ਦਿੱਤਾ ਗਿਆ ਤੇ ਕਿਹੜਾ ਵਿਦਵਾਨ ਮੰਨੇਗਾ ਵੀ ਇਹ ਗੁਰਪੁਰਬ ਹੈ। ਕਿਵੇਂ ਸੀ ਉਤਸਵ ਉਸ ਦਿਨ? ਧਰਤ ਆਕਾਸ਼ ਰੋ ਰਹੀ ਸੀ, ਸ਼ੋਕ ਦੀਆਂ ਲਹਿਰਾਂ ਫੈਲ ਗਈਆਂ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਹੈ ਇਹ ਸੰਸਾਰ ਦੇ ਅੰਦਰ ਹੈ ਸਭ ਜਗ ਭੈਓ, ਖੁਸ਼ੀ ਦੇ ਵਿੱਚ ਹੈ ਨਹੀਂ ਹੁੰਦੀ। ਇਸ ਕਰਕੇ ਅਸੀਂ ਆਪਣੀ ਜ਼ੁਬਾਨ ਨੂੰ ਸੁਧਾਰਨਾ ਹੋਏਗਾ, ਗੁਰਪੁਰਬ ਨੂੰ ਹੀ ਗੁਰਪੁਰਬ ਕਹਿਣਾ। ਜਿਹੜੇ ਦਿਹਾੜੇ ਗੁਰਪੁਰਬ ਨਹੀਂ, ਜੇ ਮੈਂ ਆਪਣੇ ਕੋਲੋਂ ਕਹੀ ਜਾਵਾਂ ਇਹ ਬਾਤ ਕੋਈ ਬਹੁਤੀ ਜਚਦੀ ਨਹੀਂ, ਜਿਹੜੀ ਗੱਲ ਦਾ ਮੇਰੇ ਕੋਲ ਪ੍ਰੂਫ ਨਾ ਹੋਵੇ, ਜਿਹੜੀ ਮੈਂ ਸਿੱਧ ਨਾ ਕਰ ਸਕਾਂ, ਉਹ ਗੱਲ ਸਟੇਜ ਤੇ ਕਹਿਣ ਦਾ ਮੈਨੂੰ ਕੋਈ ਹੱਕ ਨਹੀਂ। ਸਟੇਜ ਤੇ ਉਹੀ ਗੱਲ ਕਹੀ ਜਾਏ ਜਿਹੜੀ ਗੱਲ ਦਾ ਗੁਰਮਤ ਵਿਚਾਰਧਾਰਾ ਅਨੁਸਾਰ ਜਿਹੜਾ ਸਿੱਧ ਹੋਵੇ। ਇਹ ਬਾਤ ਵਿਦਵਾਨਾਂ ਦੇ ਅੰਦਰ ਸਿੱਧ ਕੀਤੀ ਹੋਈ ਹੈ, ਇਹ ਗੱਲ ਲਿਖਤੀ ਰੂਪ ਦੇ ਅੰਦਰ ਪਾਬੰਦੀ ਹੈ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਨੂੰ ਕਦੇ ਗੁਰਪੁਰਬ ਨਹੀਂ ਕਹਿਣਾ। ਉਹ ਦੋ ਦਿਹਾੜੇ ਗੁਰੂ ਸਾਹਿਬਾਨਾਂ ਦੇ ਪੰਜਵਿਆਂ ਔਰ ਨੌਵਿਆਂ ਦਾ ਸ਼ਹੀਦੀ ਜੋੜ ਮੇਲਾ ਹੈ, ਉਹਨੂੰ ਸ਼ਹੀਦੀ ਜੋੜ ਮੇਲਾ ਕਹਿਣਾ। ਸੱਚਖੰਡ ਗਵਨ ਦਿਨ ਕਹਿ ਲਓ, ਜੋਤੀ ਜੋਤ ਸਮਾਉਣਾ ਕਹਿ ਲਓ, ਕੁਛ ਵੀ ਕਹਿ ਲਓ, ਪਰ ਗੁਰਪੁਰਬ ਨਹੀਂ ਕਹਿਣਾ। ਇੱਕ ਤਾਂ ਇਹ ਇੰਨੀ ਕੁ ਵਿਚਾਰ ਜ਼ਰੂਰੀ ਸੀ ਤੇ ਦੂਸਰਾ ਗੁਰਪੁਰਬ ਮਨਾਉਣ ਦਾ ਮਹੱਤਵ। ਸਾਡੀ ਸਿੱਖ ਕੌਮ ਜਿੱਥੇ ਹੋਰ ਬਹੁਤ ਸਾਰੇ ਭੰਬੜ ਭੂਸੇ ਸਾਨੂੰ ਪਏ ਹੋਏ ਹਨ, ਉੱਥੇ ਸਾਡੇ ਸਿੱਖ ਜਗਤ ਦੇ ਅੰਦਰ ਬਰਸੀਆਂ ਮਨਾਉਣ ਦੇ ਰਿਵਾਜ ਨੇ ਗੁਰਪੁਰਬ ਰੋਲ ਦਿੱਤੇ। ਸੱਚੀ ਬਾਤ ਇਹ ਹੈ, ਕਿਸੇ ਨੂੰ ਗੁੱਸਾ ਨਾ ਲੱਗੇ ਇਸ ਗੱਲ ਦਾ। ਸੁਰਤ ਸੰਭਲਣ ਤੋਂ ਬਚਪਨ ਤੋਂ ਮੈਂ ਮਹਾਂਪੁਰਸ਼ਾਂ ਦਾ ਸੰਗੀ ਹਾਂ, ਵਿਦਿਆ ਮਿਲੀ ਆ ਤਾਂ ਮਹਾਂਪੁਰਸ਼ਾਂ ਦੇ ਚਰਨਾਂ ਚੋਂ, ਅਸੀਸਾਂ ਮਿਲੀਆਂ ਮਹਾਂਪੁਰਸ਼ਾਂ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਪਰ ਸੱਚ ਬਾਤ ਸੱਚ ਹੈ ਕਿ ਸਾਡੇ ਮਹਾਂਪੁਰਸ਼ਾਂ ਦੇ ਬਰਸੀਆਂ ਮਨਾਉਣ ਦੇ ਰਿਵਾਜ ਨੇ ਗੁਰਪੁਰਬ ਰੋਲ ਕੇ ਰੱਖ ਦਿੱਤੇ। ਚੇਤੇ ਰਹਿ ਗਏ ਸਿਰਫ ਦੋ ਕੁ ਗੁਰਪੁਰਬ, ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਦਿਹਾੜਾ ਤੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਿਵਸ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗਿਣਵੇਂ ਜੇ ਦਿਹਾੜੇ, ਛੇਵੇਂ ਪਾਤਸ਼ਾਹ ਦਾ ਦਿਨ, ਬਾਕੀ ਜਿਵੇਂ ਕੋਈ ਗੁਰਪੁਰਬ ਨਹੀਂ ਹੁੰਦਾ। ਇਸ ਤਰ੍ਹਾਂ ਮਹਿਸੂਸ ਹੋ ਰਿਹਾ, ਇੱਕ ਇੱਕ ਮਹਾਂਪੁਰਸ਼ ਦੀ ਬਰਸੀ ਮਨਾਉਣ ਲੱਗਿਆਂ ਦੋ ਦੋ ਮਹੀਨੇ ਮਹਾਂਪੁਰਸ਼ਾਂ ਦੇ ਸੇਵਕ ਇੱਕ ਇੱਕ ਮਹਾਂਪੁਰਸ਼ ਦੀ ਬਰਸੀ ਮਨਾ ਰਹੇ ਆ, ਇਹ ਚੱਲ ਰਿਹਾ ਦੌਰ। ਦੋ ਦੋ ਮਹੀਨਿਆਂ ਚ ਕਹਿ ਗੁਰਪੁਰਬ ਲੰਘ ਗਏ, ਇਹਦਾ ਕਦੇ ਚੇਤਾ ਵੀ ਨਹੀਂ। ਹੁਣ ਤੁਹਾਡੇ ਸਾਹਮਣੇ ਮੈਂ ਜਿਹੜੀ ਬੇਨਤੀ ਕਰਦਾ, ਮੈਂ ਸੰਤ ਸਮਾਜ ਦੇ ਭਰੇ ਇਕੱਠ ਵਿੱਚ ਇੱਕ ਮਹਾਂਪੁਰਸ਼ਾਂ ਦੀ ਬਰਸੀ ਦੇ ਮੌਕੇ ਬੇਨਤੀ ਕੀਤੀ ਸੀ ਕਿ ਮਹਾਂਪੁਰਸ਼ੋ, ਜੇ ਹਰੀ ਸਿੰਘ ਨੂੰ ਗਲਤ ਭੁਲੇਖਾ ਪੈ ਗਿਆ ਤਾਂ ਮੇਰੇ ਤੇ ਦਇਆ ਕਰਨੀ, ਮੈਨੂੰ ਸਟੇਜ ਤੇ ਇਹ ਗੱਲ ਸਾਬਤ ਕਰਕੇ ਮੈਨੂੰ ਦੱਸ ਦੇਣਾ ਕਿ ਤੂੰ ਗਲਤ ਹੈ, ਬਰਸੀ ਮਨਾਉਣੀ ਹੀ ਠੀਕ ਹੈ, ਤਾਂ ਸਟੇਜ ਤੇ ਕੋਈ ਮਹਾਂਪੁਰਸ਼ ਮੇਰੇ ਤੇ ਕਿਰਪਾ ਕਰਕੇ ਮੇਰਾ ਭੁਲੇਖਾ ਦੂਰ ਕਰ ਦੇ। ਜੇ ਭੁਲੇਖਾ ਮੈਨੂੰ ਨਹੀਂ ਤੁਹਾਨੂੰ ਪਿਆ ਹੋਇਆ ਤਾਂ ਤੁਸੀਂ ਆਪਣਾ ਭੁਲੇਖਾ ਦੂਰ ਕਰੋ। 239 ਸਾਲ ਦਾ ਇਤਿਹਾਸ ਤੁਹਾਡੇ ਸਾਹਮਣੇ ਮੈਂ ਲਿਆ ਕੇ ਰੱਖ ਦੇਣਾ। 239 ਸਾਲ ਦੇ ਇਤਿਹਾਸ ਵਿੱਚ ਕਿਸੇ ਇੱਕ ਮਹਾਂਪੁਰਸ਼ ਦੀ ਬਰਸੀ ਮਨਾਈ ਦਿਖਾ ਦੇ। 250 ਸਦੀਆਂ ਸਿੱਖਾਂ ਨੇ ਕਿਸੇ ਮਹਾਂਪੁਰਸ਼ ਦੀ ਬਰਸੀ ਨਹੀਂ ਮਨਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 1526 ਵਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਨੂੰ ਪ੍ਰਗਟ ਹੋਏ। 1765 ਵਿਕਰਮੀ ਸੰਮਤ ਕੱਤਕ ਸੁਦੀ ਪੰਚਮੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾਏ। ਇਹ ਸਾਰਾ ਇਤਿਹਾਸ ਦਾ ਲੰਮਾ ਸਫ਼ਰ 239 ਸਾਲ ਦਾ ਹੈ। 239 ਸਾਲ ਵਿੱਚ ਕਿੰਨੇ ਮਹਾਂਪੁਰਸ਼ ਸੀ? ਕੋਈ ਗਿਣਤੀ ਨਹੀਂ। ਐਡੇ ਐਡੇ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਨੂੰ ਵੀ ਗੁਰਤਾ ਗੱਦੀ ਦੇ ਤਿਲਕ ਦਿੱਤੇ, ਬਲਕਿ ਸਿੱਖਾਂ ਦੀ ਭਾਵਨਾ ਕਿਹੋ ਜਿਹੀ ਸੀ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਪਾਤਸ਼ਾਹ ਸੰਸਾਰ ਦੇ ਉਸ ਵਿਧਾਨ ਦੇ ਅਨੁਸਾਰ ਸਰੀਰ ਤਿਆਗਣ ਦਾ ਸਮਾਂ ਆ ਗਿਆ, ਮੈਨੂੰ ਆਗਿਆ ਬਖਸ਼ਿਸ਼ ਕਰੋ ਮੇਰੇ ਪਾਤਸ਼ਾਹ, ਜਿੰਨੀ ਕੁ ਮੈਂ ਸੇਵਾ ਨਿਭਾ ਸਕਿਆ ਪ੍ਰਵਾਨ ਕਰਨੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਸਾਹਿਬ ਤੁਹਾਡੀ ਅੰਤਮ ਇੱਛਾ ਕੋਈ ਇੰਨਾ ਲੰਮਾ ਸਿੱਖੀ ਦਾ ਪੰਥ, ਤੁਸੀਂ ਇੰਨੀ ਕਾਵਿ ਰਚਨਾ ਸੁੰਦਰ ਗੁਰਮਤਿ ਸਿਧਾਂਤਾਂ ਨੂੰ ਪ੍ਰਗਟ ਕੀਤਾ ਹੈ, ਗੁਰੂ ਤੁਹਾਡੇ ਤੇ ਪ੍ਰਸੰਨ ਹੈ, ਦੱਸੋ ਕੋਈ ਅੰਤਮ ਇੱਛਾ? ਕਹਿੰਦੇ ਹਾਂ ਪਾਤਸ਼ਾਹ, ਹੋਰ ਤੇ ਇੱਛਾ ਮਿਟ ਗਈਆਂ ਸਾਰੀਆਂ, ਕੋਈ ਇੱਛਾ ਰਹੀ ਹੀ ਨਹੀਂ, ਜਾਂਦਿਆਂ ਜਾਂਦਿਆਂ ਇੱਕ ਇੱਛਾ ਹੋ ਗਈ ਹੈ। ਕਹਿੰਦੇ ਬੋਲੋ। ਕਹਿੰਦੇ ਸਤਿਗੁਰੂ, ਜਿੱਥੇ ਮੇਰੇ ਸਰੀਰ ਦਾ ਸੰਸਕਾਰ ਹੋਵੇ ਉਸ ਥਾਂ ਦੀ ਰਾਖ ਤਾਂ ਇੱਕ ਪਾਸੇ ਰਹੀ, ਉਸ ਰਾਖ ਦੇ ਵਿੱਚ ਜਿਹੜੀ ਮਿੱਟੀ ਵੀ ਚੁੱਕ ਕੇ ਬਿਆਸਾ ਦੇ ਵਿੱਚ ਰੋੜ ਦਿੱਤੀ ਜਾਏ, ਤਾਂ ਕਿ ਕੋਈ ਉਂਗਲ ਨਾ ਕਰੇ ਵੀ ਭਾਈ ਸਾਹਿਬ ਦੀ ਆਹ ਸੰਸਕਾਰ ਦਾ ਸਥਾਨ ਹੈ, ਕਿਤੇ ਕੋਈ ਮੇਰੀ ਮੜੀ ਨੂੰ ਮੱਥਾ ਨਾ ਟੇਕ ਦੇਵੇ, ਜਿਹੜੀ ਗੱਲ ਦਾ ਮੈਂ ਪ੍ਰਚਾਰ ਕਰਦਿਆਂ ਕਿਤੇ ਉਲਟ ਨਾ ਗੱਲ ਹੋ ਜਾਏ, ਇਹ ਮੇਰੀ ਇੱਛਾ ਹੈ। ਐਸਾ ਹੀ ਹੋਇਆ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਕੰਡ ਮਹਾਂਪੁਰਸ਼, ਸਰੀਰ ਤਿਆਗਣ ਤੋਂ ਪਹਿਲਾਂ ਹਦਾਇਤ ਕੀਤੀ, ਗੁਰਮੁਖੋ ਮੇਰੇ ਸਰੀਰ ਨੂੰ ਕੀਰਤਪੁਰ ਸਾਹਿਬ ਲੈ ਜਾਇਓ। ਕੀਰਤਪੁਰ ਸਾਹਿਬ ਲਿਜਾ ਕੇ ਸੱਤਵੇਂ ਤੇ ਛੇਵਿਆਂ ਦੇ ਪਾਵਨ ਸਥਾਨ ਤੇ ਪਤਾਲਪੁਰੀ ਦੇ ਕੋਲ ਸਤਲੁਜ ਦੇ ਕਿਨਾਰੇ ਤੇ ਜਿੱਥੇ ਉਹ ਜਲ ਪਾਵਨ ਵਹਿ ਰਿਹਾ ਪਤਾਲਪੁਰੀ, ਸੰਸਕਾਰ ਵੀ ਕੰਢੇ ਤੇ ਕਰ ਦਿਓ ਤੇ ਬਾਅਦ ਵਿੱਚ ਮਿੱਟੀ ਵੀ ਚਾਰ ਚਾਰ ਉਂਗਲ ਚੁੱਕ ਕੇ ਜਲ ਪ੍ਰਵਾਹ ਕਰ ਦੇਣੀ, ਕੋਈ ਯਾਦ ਨਾ ਦਿਸੇ। ਅੱਜ ਜਾ ਕੇ ਵੇਖੋ ਘਾਹ ਜਮਿਆ ਉੱਤੇ, ਕੋਈ ਜਗ੍ਹਾ ਦੀ ਨਿਸ਼ਾਨੀ ਉਹਨਾਂ ਪੁਰਾਣੇ ਸਿੰਘਾਂ ਨੂੰ ਇਹ ਪਤਾ ਜਿਹੜੇ ਉਸ ਵੇਲੇ ਹਾਜ਼ਰ ਸੀ, ਉਹ ਵੀ ਅਨੁਮਾਨ ਨਾਲ ਕਹਿਣਗੇ ਵੀ ਸੰਤਾਂ ਦਾ ਇੱਥੇ ਇੱਕ ਸੰਸਕਾਰ ਕੀਤਾ ਸੀ। ਸਾਡਾ ਸਿੱਖ ਸਮਾਜ ਕਿੱਧਰ ਨੂੰ ਤੁਰਿਆ? ਕਿੰਨੇ ਅੰਗੀਠੇ ਬਣ ਰਹੇ ਨੇ, ਕਿੰਨੇ ਨਵੇਂ ਸਥਾਨ ਮਹਾਂਪੁਰਸ਼ਾਂ ਦੇ ਇੱਥੇ ਜੀ ਫਲਾਣੇ ਸੰਤਾਂ ਨੇ ਸਰੀਰ ਛੱਡਿਆ। ਤੇ ਮਹਾਂਪੁਰਸ਼ਾਂ ਦੀਆਂ ਯਾਦਾਂ ਤਾਂ ਗੁਰੂ ਦੀਆਂ ਯਾਦਾਂ ਦੇ ਅੰਦਰ ਅੰਤਰਭੂਤ ਹਨ ਭਾਈ। ਇਸ ਕਰਕੇ ਸਾਨੂੰ ਗੁਰਪੁਰਬ ਭੁੱਲਦੇ ਜਾ ਰਹੇ ਹੈ ਕਿ ਅਸੀਂ ਬਰਸੀਆਂ ਦੇ, ਔਰ ਉਹ ਵੀ ਵੱਖਰੇਪਣ ਵਿੱਚ, ਇੱਕ ਮਹਾਂਪੁਰਸ਼ਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਹੈ ਉਹ ਕੇਵਲ ਉਸੇ ਦਾ ਜਨਮ ਦਿਹਾੜਾ ਮਨਾਉਣਾ ਚਾਹੁੰਦੇ ਨੇ ਤੇ ਉਸੇ ਦਾ ਹੀ ਉਹ ਸੰਸਾਰ ਤੋਂ ਜਾਣ ਦਾ ਦਿਨ ਮਨਾਉਣਾ ਚਾਹੁੰਦੇ, ਵਿਸ਼ੇਸ਼ ਕਰਕੇ ਇਕੱਠੇ ਹੋਣਗੇ। ਤੇ ਗੁਰੂ ਸਾਹਿਬਾਨਾਂ ਦੇ ਕੌਣ ਮਨਾਏਗਾ ਦਿਹਾੜੇ? ਇਸ ਲਈ ਸਾਡੇ ਵਿੱਚੋਂ ਗੁਰਪੁਰਬਾਂ ਦਾ ਪ੍ਰਭਾਵ ਜਾ ਰਿਹਾ ਹੈ। ਇਹ ਬੇਨਤੀਆਂ ਜਦੋਂ ਕੀਤੀਆਂ ਬਾਅਦ ਚ ਕਈ ਮਹਾਂਪੁਰਸ਼ਾਂ ਨੇ ਬੋਲਣਾ ਸੀ, ਪਰ ਕਿਸੇ ਮਹਾਂਪੁਰਸ਼ ਨੇ ਇਹ ਕਹਿਣ ਦਾ ਹੌਸਲਾ ਨਹੀਂ ਕੀਤਾ ਕਿ ਹਰੀ ਸਿੰਘ ਦੀ ਗੱਲ ਗਲਤ ਹੈ। 239 ਸਾਲ ਦੇ ਇਤਿਹਾਸ ਵਿੱਚ ਕਿਸੇ ਸਿੱਖ ਦਾ ਦਿਹਾੜਾ ਨਾ ਜੰਮਣ ਦਾ ਨਾ ਮਰਨ ਦਾ ਮਨਾਇਆ ਹੋਇਆ ਸਾਬਤ ਨਹੀਂ। ਇਹ ਉਸ ਤੋਂ ਬਾਅਦ ਹੌਲੀ 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 ਸਾਡਾ ਰੁਝਾਨ ਜਿਹੜੇ ਪਾਸੇ ਨੂੰ ਜਾ ਰਿਹਾ, ਅਸੀਂ ਰਸਾਤਲ ਨੂੰ ਜਾ ਰਹੇ ਹਾਂ। ਜਿਹੜੀਆਂ ਗੱਲਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ ਉਹੀ ਕਰ ਰਹੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ ਆਪਣਿਆਂ ਸੇਵਕਾਂ ਨੂੰ ਕਿ ਮੈਂ ਸਾਰੀ ਜ਼ਿੰਦਗੀ ਬੁੱਤ ਪ੍ਰਸਤੀ ਤੋਂ ਖਿਲਾਫ਼ ਬੋਲਦਾ ਰਿਹਾ। ਆਪਣੇ ਸੇਵਕਾਂ ਨੂੰ ਕਹਿਣ ਲੱਗੇ, ਦੇਖਿਓ ਮੇਰੇ ਮਰਨ ਤੋਂ ਬਾਅਦ ਕਿਤੇ ਮੇਰੀ ਸਮਾਧ ਨਾ ਬਣਾ ਦਿਓ। ਕਬੀਰ ਸਾਹਿਬ ਦੇ ਮਰਨ ਦੀ ਦੇਰ ਸੀ, ਸਮਾਧ ਬਣ ਗਈ, ਬਣੀ ਔਰ ਹੁਣ ਤੱਕ ਪੂਜੀ ਜਾ ਰਹੀ ਹੈ। ਸੰਸਾਰ ਮੰਨਦਾ ਕਦੋਂ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਸਿੱਖੋ ਦੇਖਿਓ ਕਿਤੇ ਗਲਤੀ ਨਾ ਕਰ ਬੈਠਿਓ, ਕਿਤੇ ਮੇਰੀ ਮੜੀ ਦੀ ਪੂਜਾ ਨਾ ਆਰੰਭ ਕਰ ਦਿਓ। ਸਤਿਗੁਰੂ ਮਹਾਰਾਜ ਨੇ ਕਹਿੰਦੇ ਕਿਤੇ ਬੁੱਤ ਪ੍ਰਸਤੀ ਨਾ ਕਰਨ ਲੱਗ ਜਾਇਓ। ਇਸੇ ਬਾਤ ਤੇ ਉਹ ਸੰਤ ਨੂੰ ਭੇਜਿਆ ਕਿ ਸੰਤਾ ਮੇਰੀ ਮੜੀ ਦੇ ਦੁਆਲੇ ਬੈਠੇ ਜਾ ਕੇ ਦੱਸ ਦੇ ਉਹਨਾਂ ਨੂੰ, ਉਹ ਸੰਸਾ ਕਰ ਰਹੇ ਨੇ ਵੀ ਕਵੈਤ ਘੋੜਾ ਕਾਠੀ ਸਮੇਤ ਹੀ ਗਾਇਬ ਹੋ ਗਿਆ, ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਕੈਸੀ ਇਸ ਚਰਜ ਬਾਤ ਹੋ ਗਈ, ਜਾ ਕੇ ਦੱਸ ਆ ਵੇਖ, ਘੋੜਾ ਵੀ ਵੇਖ ਲੈ ਤੇ ਕਾਠੀ ਵੀ ਵੇਖ ਲੈ ਅੱਖਾਂ ਨਾਲ, ਜਾ ਕੇ ਮੇਰੇ ਖਾਲਸੇ ਨੂੰ ਕਹਿ ਦੇ ਮੈਂ ਘੋੜਾ ਤੇ ਕਾਠੀ ਖੁਦ ਲੈ ਚੱਲਿਆ। ਸੰਤ ਨੇ ਆ ਕੇ ਕਿਹਾ, ਸਿੰਘੋ ਕਿਵੇਂ ਬੈਠੇ ਹੋ? ਅੰਸੂ ਭਰ ਭਰ ਕੇ ਕਿਹਾ, ਸੰਤ ਜੀ ਸਾਡਾ ਗੁਰੂ ਸਾਹਿਬ ਵਿਛੜ ਗਿਆ, ਸਾਡੇ ਗੁਰੂ ਸਾਹਿਬ ਸੱਚਖੰਡ ਗਮਨ ਕਰ ਗਏ, ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ, ਗੁਰੂ ਦਾ ਵਚਨ ਹੈ ਅੰਗੀਠਾ ਨਾ ਫੋਲਿਓ, ਨਾ ਅੰਗੀਠਾ ਛੱਡ ਹੁੰਦਾ ਨਾ ਫੋਲ ਹੁੰਦਾ, ਇਹ ਸੰਸੇ ਦੇ ਵਿੱਚ ਬੈਠੇ ਆ। ਕਹਿਣ ਲੱਗੇ ਉਹ ਭੋਲਿਓ, ਗੁਰੂ ਸਾਹਿਬ ਤਾਂ ਮੈਨੂੰ ਮਿਲਿਆ ਰਸਤੇ ਵਿੱਚ ਜਾਂਦੇ, ਤੁਹਾਡੇ ਲਈ ਸੁਨੇਹਾ ਦਿੱਤਾ ਉਹਨਾਂ ਨੇ ਤਾਂ। ਉਹਨਾਂ ਨੇ ਕਿਹਾ ਘੋੜਾ ਵੀ ਮੈਂ ਲੈ ਚੱਲਿਆ ਤੇ ਕਾਠੀ ਉਹਦੇ ਉੱਤੇ ਸਜਾਏ ਮਨ ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ। ਬ੍ਰਹਮ ਗਿਆਨੀ ਗੁਰਸਿੱਖਾਂ ਨੇ ਕਿਹਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਤੇ ਕੁਝ ਮਨਮਤੀ ਲੋਕਾਂ ਦੇ ਆਖੇ ਲਾਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਰਾਜੇ ਲੋਕ ਗਲਤੀਆਂ ਤਾਂ ਕਰਦੇ ਹੁੰਦੇ ਨੇ, ਜਦੋਂ ਕੋਈ ਵੱਡਾ ਬੰਦਾ ਗਲਤੀ ਕਰੇ ਉਹਦੀ ਗਲਤੀ ਦਾ ਪੈਮਾਨਾ ਵੀ ਵੱਡਾ ਹੀ ਹੁੰਦਾ, ਛੋਟੀ ਨਹੀਂ ਕਰਦਾ। ਸ਼ੇਰੇ ਪੰਜਾਬ ਨੇ ਕੰਮ ਬੜੇ ਚੰਗੇ ਕੀਤੇ, ਲੇਕਿਨ ਇੱਥੇ ਆ ਕੇ ਗਲਤੀ ਕੀਤੀ ਕਿ ਜਿਹੜਾ ਉਸ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧ ਰੂਪ ਬਣਾ ਕਰਕੇ ਸਮਾਧੀ ਬਣਾਈ, ਧਿਆਨ ਨਾਲ ਵੇਖਣਾ ਉੱਥੇ ਅੰਦਰ ਤਖ਼ਤ ਸਾਹਿਬ ਤੇ ਗੁਰੂ ਸਾਹਿਬ ਨੇ ਨਾਲ ਇਹ ਫਿਰ ਵਚਨ ਕੀਤਾ ਸੀ ਵੀ ਜਿਹੜਾ ਮੇਰੀ ਸਮਾਧ ਬਣਾਏਗਾ, ਹਾਲਾਂਕਿ ਅੰਗੀਠੇ ਚੋਂ ਕੋਈ ਹੱਡੀ ਨਹੀਂ ਨਿਕਲੀ, ਅਸਥੀ ਕੋਈ ਨਹੀਂ ਨਿਕਲੀ, ਕੇਵਲ ਨਿਕਲੀ ਤਾਂ 5 ਇੰਚ ਦੀ ਕਿਰਪਾਨ ਹੈ ਜਿਹੜੀ ਦਰਸ਼ਨ ਕਰਾਏ ਜਾਂਦੇ ਕਿ ਆਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਗੀਠੇ ਵਿੱਚੋਂ ਨਿਕਲੀ। ਮਹਾਰਾਜ ਨੇ ਕਿਹਾ ਸੀ ਜਿਹੜਾ ਕੋਈ ਐਸੀ ਗਲਤੀ ਕਰੇਗਾ ਤੇ ਉਹਦੀ ਵੰਸ਼ ਮਾਰੀ ਜਾਏਗੀ, ਵੰਸ਼ ਨਹੀਂ ਰਹੇਗੀ। ਸ਼ੇਰੇ ਪੰਜਾਬ ਨੂੰ ਥੋੜੇ ਜੇ ਕਿਸੇ ਅੰਗਰੇਜ਼ ਨੇ ਕਹਿ ਦਿੱਤਾ ਤੂੰ ਸਿੱਖ ਕਹਿੰਦਾ, ਉਹਨਾਂ ਨੇ ਕਿਹਾ ਵੀ ਗੁਰੂ ਦਾ ਵਚਨ ਹੈ ਜੇ ਐਂ ਵੰਸ਼ ਮਾਰੀ ਜਾਵੇ ਦੀ ਇਹਦੀ ਵੰਸ਼ ਵੀ ਇਸੇ ਤਰ੍ਹਾਂ ਸ਼ਕਤੀਸ਼ਾਲੀ ਹੋਊ, ਇਹਦੇ ਗੁਰੂ ਦੇ ਹੀ ਵਚਨ ਐਡੀ ਚਲਾਕੀ ਕੀਤੀ ਉਹਦੇ ਕੋਲੋਂ ਹੀ ਗਲਤ ਕੰਮ ਕਰਾ ਦਿੱਤਾ ਤੇ ਅੱਜ ਸ਼ੇਰੇ ਪੰਜਾਬ ਦੀ ਵੰਸ਼ ਨਹੀਂ ਹੈ। ਇੰਨੇ ਸਾਹਿਬਜ਼ਾਦੇ ਸੀ, ਇੰਨੀਆਂ ਰਾਣੀਆਂ ਸੀ, ਵੰਸ਼ ਖਤਮ ਹੋ ਗਈ। ਸੋ ਇਉਂ ਸਾਧ ਸੰਗਤ ਵਚਨ ਮੰਨਣ ਦੇ ਵਿੱਚ ਹੀ ਗੁਰੂ ਦੀ ਖੁਸ਼ੀ ਹੈ, ਗੁਰੂ ਕਿਰਪਾ ਕਰੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਪੁਰਬ ਭਾਈ ਗੁਰਦਾਸ ਸਾਹਿਬ ਜੀ ਪ੍ਰਮਾਣ ਕਰਦੇ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ ਭਾਏ ਭਗਤ ਗੁਰਪੁਰਬ ਕਰਨ ਦੇ, ਪ੍ਰੇਮਾ ਭਗਤੀ ਕਰਦੇ ਹੈ ਗੁਰਪੁਰਬ ਮਨਾਉਂਦੇ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਕਿਤੇ ਨਹੀਂ ਲਿਖਿਆ ਵੀ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਵਾਂ ਜਿਹੜੇ ਵਰਸੀਆਂ ਮਨਾਉਂਦੇ, ਗੁਰਪੁਰਬ ਮਨਾਉਣ ਦੀ ਆਗਿਆ ਵੀ ਕੀਤੀ, ਮਹੱਤਵ ਵੀ ਦੱਸਿਆ। ਭਾਉ ਭਗਤ ਗੁਰਪੁਰਬ ਕਰ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਜਿਹਾ ਬੀਓ ਤਿਹਾ ਫਲ ਪਾਇਆ, ਦੂਸਰਾ ਪ੍ਰਮਾਣ। ਤੀਸਰਾ, ਭਾਈ ਸਾਹਿਬ ਨੇ ਪ੍ਰਮਾਣ ਕੀਤਾ ਕਿ ਜਿਤਨੇ ਵੀ ਸੰਸਾਰ ਦੇ ਅੰਦਰ ਯੱਗ ਹਨ, ਤੀਰਥਾਂ ਦਾ ਇਸ਼ਨਾਨ ਹੈ, ਤੀਰਥ ਪੁਰਬ ਸੰਯੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ। 10 ਪੁਰਬਾਂ ਦਾ ਮਹੱਤਵ ਹਿੰਦੂ ਧਰਮ ਦੇ ਅੰਦਰ ਸਭ ਤੋਂ ਵੱਡਾ ਮੰਨਿਆ, ਪਰ ਭਾਈ ਸਾਹਿਬ ਕਹਿੰਦੇ ਗੁਰਪੁਰਬ ਦੇ ਮੁਕਾਬਲੇ ਚ 10 ਪੁਰਬ ਨਹੀਂ ਹਨ, ਉਹ ਤਾਂ ਇੱਕ ਇੱਕ ਪੁਰਬ ਦੀ ਵੱਡੀ ਗੱਲ ਕਹਿੰਦੇ ਹੈ। 10 ਪੁਰਬੀ 68 ਤੀਰਥ 10 ਪੁਰਬ, ਤੀਰਥ ਪੁਰਬ ਸੰਯੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ, ਗੁਰਪੁਰਬ ਵਰਗਾ ਮਹੱਤਵ ਨਹੀਂ ਮਿਲਿਆ। ਜਿਨ੍ਹਾਂ ਨੇ ਗੁਰਪੁਰਬ ਮਨਾਇਆ, ਸਿੱਖਾਂ ਨੇ ਇਕੱਠੇ ਹੋ ਕੇ 68 ਤੀਰਥਾਂ ਦਾ ਇਸ਼ਨਾਨ, ਗੁਰੂ ਘਰ ਬੈਠਿਆਂ ਇਸ਼ਨਾਨ ਕਰ ਲਿਆ ਉਹਨਾਂ ਨੇ, ਉਹਨਾਂ ਨੇ ਸਾਰੇ ਜੱਗ ਕਰ ਲਏ, ਸਾਰੇ ਪੁਰਬ ਮਨਾ ਲਏ, ਕਿਉਂਕਿ ਇਹ ਗੁਰਪੁਰਬ ਹੈ। ਉਹ ਪੁਰਬ ਹਨ, ਉਹ 10 ਪੁਰਬ ਹਨ, ਇੱਥੇ 10 ਪੁਰਬ ਸਦਾ ਦਸਹਿਰਾ। ਸੋ ਇਸ ਵਾਸਤੇ ਚੌਥਾ ਪ੍ਰਮਾਣ ਭਾਈ ਸਾਹਿਬ ਜੀ ਦਾ ਇੱਕ ਹੋਰ ਹੈ ਕਿ ਆਪਾਂ ਫਿਰ ਕਥਾ ਦੀ ਹਾਜ਼ਰੀ ਲੜੀਵਾਰ ਦੀ ਭਰੀਏ। ਭਾਈ ਸਾਹਿਬ ਕਹਿੰਦੇ ਨੇ, ਏਕ ਮਿਸ਼ਟਾਨ ਪਾਨ ਲਾਭਤ ਮਹਾਂ ਪ੍ਰਸਾਦ, ਏਕ ਗੁਰਪੁਰਬ ਕਹਿ ਸਿੱਖਣ ਬੁਲਾਵੇ। ਏਕ ਮਿਸ਼ਟਾਨ ਪਾਨ ਪਾਨ ਕਹਿੰਦੇ ਨੇ ਹੱਥਾਂ ਨੂੰ, ਮਿਸ਼ਟਾਨ ਮਿੱਠਾ ਕੜਾਹ ਪ੍ਰਸ਼ਾਦ। ਏਕ ਮਿਸ਼ਟਾਨ ਪਾਨ ਲਾਭਤ ਮਹਾਂ ਪ੍ਰਸਾਦ, ਦੇਖੋ ਪੁੱਠੀ ਮਤ ਕਿੱਥੋਂ ਆਈ ਹੈ। ਮਹਾਂਪ੍ਰਸਾਦ ਦਾ ਨਾਂ ਹੀ ਬਦਲ ਦਿੱਤਾ, ਮਹਾਂਪ੍ਰਸਾਦ ਦੀ ਭਾਵਨਾ ਹੀ ਬਦਲ ਗਈ, ਤੇ ਹੁਣ ਕਹਿੰਦੇ ਕਿਸੇ ਨੇ ਬਾਜੀ ਗੁਰਦੁਆਰੇ ਮਹਾਂਪ੍ਰਸਾਦ ਬਣਿਆ, ਕਹਿਣਗੇ ਅੱਛਾ ਗੁਰਦੁਆਰੇ ਲੱਗ ਗਿਆ ਫਿਰ ਮਹਾਂਪ੍ਰਸਾਦ ਬਣ, ਇਹ ਸ਼ੁਰੂ ਹੋ ਗਿਆ ਇੱਥੇ ਵੀ। ਮਹਾਂਪ੍ਰਸਾਦ ਦਾ ਅਰਥ ਬਣਾ ਲਿਆ ਝਟਕਾ। ਨਿਹੰਗ ਸਿੰਘਾਂ ਦਾ ਨਾਮ ਠੀਕ ਹੈ ਜਿਹੜਾ ਉਹਨਾਂ ਨੇ ਰੱਖਿਆ, ਉਹ ਕਹਿੰਦੇ ਡਲੇ ਡਲੇ ਖਾਓ, ਡਲੇ ਠੀਕ ਨੇ, ਮਹਾਂਪ੍ਰਸਾਦ ਨਹੀਂ ਆਇਆ ਉਹ। ਮਹਾਂਪ੍ਰਸਾਦ ਤਾਂ ਕਹਿੰਦੇ ਨੇ ਜਿਵੇਂ ਗੁਰੂ ਨਾਨਕ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਵੇਂ ਗੁਰੂ ਨਾਨਕ ਸਭ ਤੋਂ ਵੱਡੇ ਨੇ। ਕਿਸੇ ਦਾ ਲੱਡੂਆਂ ਦਾ ਪ੍ਰਸ਼ਾਦ ਹੈ, ਕਿਸੇ ਦਾ ਖਿੱਲਾਂ ਦਾ ਪ੍ਰਸ਼ਾਦ ਹੈ, ਕਿਸੇ ਦਾ ਕੁਛ ਹੈ, ਕਿਸੇ ਦਾ ਕੁਛ ਹੈ, ਦੇਵੀ ਦੇਵਤਾਂ ਦੇ ਛੋਟੇ ਛੋਟੇ ਪ੍ਰਸਾਦੀਆਂ ਜਿਹਾ ਪ੍ਰਸ਼ਾਦ ਨੇ, ਗੁਰੂ ਨਾਨਕ ਦਾ ਹੈ ਮਹਾਂਪ੍ਰਸਾਦ। ਇਹਨੂੰ ਮਹਾਂਪ੍ਰਸਾਦ ਕਹਿੰਦੇ ਹੈ। ਏਕ ਮਿਸਤਾਨ ਪਾਨ ਲਾਭਤ ਮਹਾਂਪ੍ਰਸਾਦ, ਭਾਈ ਗੁਰਦਾਸ ਨੇ ਤਾਂ ਪੁਰਾਤਨ ਨਾਮ ਰੱਖਿਆ ਜੋ ਗੁਰੂ ਸਾਹਿਬ ਦੇ ਵੇਲੇ ਹੈ ਇਹਦਾ ਨਾਮ, ਤੇ ਇਹ ਨਾਮ ਸਾਡੇ ਕੋਲੋਂ ਗਾਇਬ ਹੋ ਗਿਆ। ਤੇ ਕੜਾਹ ਪ੍ਰਸ਼ਾਦ ਤਾਂ ਕੜਾਹੀ ਚ ਬਣ ਕਰਕੇ ਹੈ, ਜਿਹੜਾ ਪ੍ਰਸਾਦ ਕੜਾਹੀ ਚ ਬਣੇ ਉਹਨੂੰ ਉਹਦਾ ਨਾਮ ਕੜਾਹ ਪ੍ਰਸ਼ਾਦ ਹੋ ਗਿਆ। ਇਹਦਾ ਨਾਮ ਕੜਾਹ ਪ੍ਰਸ਼ਾਦ ਨਹੀਂ, ਅਸਲ ਤਾਂ ਇਹਦਾ ਨਾਮ ਮਹਾਂਪ੍ਰਸ਼ਾਦ ਹੈ, ਪਰ ਹੁਣ ਜੇ ਆਪਾਂ ਮਹਾਂਪ੍ਰਸ਼ਾਦ ਕਹਾਂਗੇ ਤੇ ਜਿਹਨਾਂ ਨੂੰ ਸਮਝ ਨਹੀਂ ਆਇਆ ਉਹਨਾਂ ਨੇ ਅਰਥ ਗਲਤ ਕੱਢ ਲੈਣਾ, ਹੁਣ ਤਾਂ ਜਿਵੇਂ ਕਹਿੰਦੇ ਉਹ ਕਹੀਂ ਚੱਲੋ। ਏਕ ਮਿਸਤਾਨ ਪਾਨ ਲਾਭਤ ਮਹਾਂਪ੍ਰਸਾਦ, ਏਕ ਗੁਰਪੁਰਬ ਕਹਿ ਸਿੱਖ ਨੂੰ ਬੁਲਾਵੀ, ਸਿੱਖੋ ਆਓ ਅੱਜ ਗੁਰੂ ਸਾਹਿਬ ਦਾ ਗੁਰਪੁਰਬ ਹੈ, ਵੀ ਇਕੱਠੇ ਹੋ ਤੇ ਉੱਥੇ ਇਕੱਠੇ ਹੋ ਕੇ ਪ੍ਰਸ਼ਾਦ ਹੋਏਗਾ ਤੇ ਅਰਦਾਸ ਹੋਏ। ਭਾਵੇਂ ਕੇਵਲ ਪ੍ਰਸ਼ਾਦ ਕਰਕੇ, ਦੇਗ ਤਿਆਰ ਕਰਕੇ, ਆਨੰਦ ਸਾਹਿਬ ਦਾ ਪਾਠ ਕਰਕੇ, ਅਰਦਾਸ ਕਰਕੇ ਗੁਰਪੁਰਬ ਮਨਾ ਲਓ, ਪਰ ਗੁਰਪੁਰਬ ਤਾਂ ਸਾਰੇ ਹੀ ਮਨਾਉਣੇ ਚਾਹੀਦੇ ਹੈ, ਕੋਈ ਗੁਰਪੁਰਬ ਨਹੀਂ ਛੱਡਣਾ ਹੈ, ਸਾਰੇ ਗੁਰਪੁਰਬ ਮਨਾਓ, ਗੁਰੂ ਕਿਰਪਾ ਕਰੇ। ਸੋ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਦਾ ਅੱਜ ਹੈ ਗੁਰਪੁਰਬ। ਅੱਜ ਦੇ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ, ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਨਾਨਕੇ ਘਰ ਵਿੱਚ ਜਨਮ ਹੋਇਆ। ਬੀਬੀ ਭਾਨੀ ਬੜੀ ਸੇਵਾ ਕੀਤੀ ਹੈ ਪਿਤਾ ਗੁਰੂ ਦੀ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਥੋੜੇ ਜਿਹੇ ਵੱਡੇ ਹੋਏ, ਕਿਤੇ ਕਿਤੇ ਤੁਰ ਪੈਂਦੇ ਹਨ ਕਿਸੇ ਚੀਜ਼ ਦਾ ਸਹਾਰਾ ਲੈ ਕੇ, ਤੇ ਕਿਤੇ ਕਿਤੇ ਗੋਲੜੀਆਂ ਭਾਰ ਤੁਰਦੇ ਹਨ। ਨਾਨੇ ਗੁਰੂ ਦੇ ਆਂਗਨ ਦਾ ਸ਼ਿੰਗਾਰ ਬਣੇ ਹੋਏ ਹਨ। ਮਾਤਾ ਭਾਨੀ ਜੀ ਦੇਖ ਕੇ ਆਪਣੇ ਪੁੱਤਰ ਨੂੰ ਬਹੁਤ ਖੁਸ਼ ਹੋ ਰਹੀ ਹੈ। ਵਿਹੜੇ 'ਚ 3 ਪੁੱਤਰ ਹਨ, ਪਿਰਥੀ ਚੰਦ ਵੱਡੇ ਦਾ ਨਾਮ, ਮਹਾਂਦੇਵ ਛੋਟੇ ਦਾ, ਸਭ ਤੋਂ ਛੋਟੇ, ਜਿਨ੍ਹਾਂ ਦਾ ਤੇਜ ਪ੍ਰਤਾਪ ਝੱਲਿਆ ਨਹੀਂ ਜਾਂਦਾ, ਮਸਤਕ ਦੇ ਦਿਸਦਾ ਹੈ। ਬੀਬੀ ਭਾਨੀ ਪਿਤਾ ਜੀ ਨੂੰ ਪ੍ਰਸ਼ਾਦਾ ਛਕਾ ਕੇ ਚੁੱਲ੍ਹੇ ਚੌਂਕੇ ਦੇ ਕਿਸੇ ਕੰਮ ਵਿੱਚ ਰੁੱਝੇ ਹੋਏ ਸਨ, ਤੇ ਬਚਪਨ ਦੇ ਕੌਤਕ ਗੁਰੂ ਅਰਜਨ ਸਾਹਿਬ ਮਹਾਰਾਜ ਨੇਤਰ ਬੰਦ ਸਨ ਗੁਰੂ ਅਮਰਦਾਸ ਮਹਾਰਾਜ ਨਾਨੇ ਗੁਰੂ ਦੇ, ਤੇ ਬੱਚੇ ਦਾ ਹੱਕ ਹੁੰਦਾ ਨਾਨੇ ਦੀ ਗੋਦ ਵਿੱਚ ਬੈਠੇ, ਦਾਦੇ ਦੀ ਗੋਦ ਵਿੱਚ ਬੈਠੇ, ਸੁੱਤੇ ਨੂੰ ਜਗਾਏ, ਇਹ ਬੱਚੇ ਦਾ ਹੱਕ ਹੈ, ਜਦੋਂ ਮਰਜ਼ੀ ਬਿਨਾਂ ਪੁੱਛੇ ਗੋਦ ਵਿੱਚ ਜਾ ਵੜੇ, ਪੁੱਛਣ ਦੀ ਲੋੜ ਨਹੀਂ ਪੈਂਦੀ। ਪੋਤਰਾ ਕੀ ਹੋਇਆ ਜੇ ਪੁੱਛ ਕੇ ਵੜਿਆ, ਦਾਦਾ ਜੀ ਨੂੰ ਪੁੱਛੇ ਵੀ ਮੈਂ ਤੇਰੀ ਗੋਦ 'ਚ ਬਹਿ ਜਾ, ਇਹ ਪੋਤਰਾ ਥੋੜੀ ਹੋਇਆ। ਦੋਤਰਾ ਕਾਹਦਾ ਹੋਇਆ ਜੇ ਨੱਠ ਕੇ ਮੌਰੀ ਨੇ ਚੜ ਗਿਆ, ਨਾਨਾ ਨਾਨਾ ਕਹਿ ਕੇ ਪਿਆਰ ਜਾਗਿਆ ਨਾਨੇ ਦਾ, ਤੇ ਹੌਲੀ 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 ਰਿੜਦੇ ਰਿੜਦੇ ਗੋਲੀਆਂ ਭਾਰ ਹੋ ਕੇ ਪੜੰਗੇ ਦੇ ਕੋਲ ਜਾ ਰਹੇ, ਫੜ ਕੇ ਮੰਜੇ ਦੇ ਪਾਵੇ ਨੂੰ ਖੜੇ ਹੋ ਗਏ। ਨਾਨੇ ਗੁਰੂ ਨੇ ਫੇਰ ਬਿਨਾਂ ਦੇਖਿਆ, ਨਾਨੇ ਗੁਰੂ ਨੂੰ ਜਗਾਉਣ ਵਾਸਤੇ ਉੱਥੇ ਤੱਕ ਹੱਥ ਦਾ ਗਿਆ ਨਹੀਂ, ਪੜੰਗੇ ਤੇ ਇੰਨੇ ਹੱਥ ਲੰਮੇ ਨਹੀਂ ਸਨ, ਫੜ ਕੇ ਮੰਜੇ ਦੀ ਬਾਹੀ ਨੂੰ ਜ਼ੋਰ ਦੀ ਹਿਲਾ ਦਿੱਤਾ। ਜਦ ਮੰਜਾ ਹਿਲਿਆ, ਨੇਤਰ ਖੁੱਲੇ, ਸੁਭਾਵਕ ਵਚਨ ਨਿਕਲਿਆ, ਕਿਹੜਾ ਪ੍ਰਗਟਿਆ ਪੁਰਖ ਅਵਤਾਰੀ, ਐਸਾ ਕਿਹੜਾ ਦੁਨੀਆਂ ਵਿੱਚ ਪ੍ਰਗਟ ਹੋ ਗਿਆ ਜਿਹਨੇ ਮੰਜੀ ਹਿਲਾਈ ਸਾਰੀ, ਮੇਰਾ ਪਲੰਘਾ ਹਿਲਾ ਕੇ ਰੱਖ ਦਿੱਤਾ। ਗੁਰੂ ਨਾਨਕ ਦੀ ਗੱਦੀ ਦੇ ਉੱਤੇ ਵਿਰਾਜਮਾਨ ਗੁਰੂ ਕਹਿੰਦੇ ਸੰਘਾਸਣ ਹਿਲਾਉਣ ਵਾਲਾ ਕਿਹੜਾ ਪੈਦਾ ਹੋ ਗਿਆ ਬਈ ਸ਼ਕਤੀ ਵਾਲਾ? ਬੀਬਾ ਜੀ ਦੌੜ ਕੇ ਆਏ, ਪਿਤਾ ਜੀ ਖਿਮਾ ਕਰਨੀ, ਮੇਰੀ ਅਣਗਹਿਲੀ ਦੇ ਕਾਰਨ ਐਸਾ ਹੋਇਆ, ਮੈਂ ਕੰਮ ਕਰ ਰਹੀ ਸੀ, ਮਹਾਰਾਜ ਇਹ ਛੋਟਾ ਬੇਟਾ ਹੈ ਅਰਜਨ ਦੇਵ, ਤੁਹਾਡਾ ਦੋਤਰਾ ਹੈ ਮਹਾਰਾਜ, ਇਹਨੇ ਤੁਹਾਡੀ ਸਮਾਧੀ ਖਿਲਾ ਦਿੱਤੀ, ਤੁਸੀਂ ਸੁੱਖ ਦੇ ਵਿੱਚ ਸੀ। ਕਹਿੰਦੇ ਅੱਛਾ, ਨੇਤਰ ਕੀਤੇ, ਕਹਿੰਦੇ ਅੱਛਾ ਵੀ ਤੂੰ ਹੈ? ਨਾਨਾ ਗੁਰੂ ਗੱਲਾਂ ਕਰਨ ਲੱਗ ਪਏ, ਜਿਵੇਂ ਸਿਆਣੇ ਆਮ ਘਰਾਂ ਦੇ ਵਿੱਚ ਐਸਾ ਅਸੀਂ ਕਰ ਲੈਂਦੇ ਹਾਂ ਬੱਚਿਆਂ ਦੇ ਨਾਲ, ਬੱਚੇ ਦੇ ਸਮਝ ਆਵੇ ਨਾ ਆਵੇ, ਸਿਆਣਾ ਗੱਲਾਂ ਕਰੀ ਜਾਂਦਾ ਕਰੀ ਜਾਂਦਾ, ਬੱਚੇ ਦੇ ਸਮਝ ਨਹੀਂ ਆ ਰਹੀ ਹੁੰਦੀ ਗੱਲ। ਕਹਿੰਦੇ ਅੱਛਾ ਤੂੰ ਹੁਣੀ ਮੇਰਾ ਸਿੰਘਾਸਨ ਲੈਣਾ ਚਾਹੁੰਦਾ? ਨਹੀਂ ਬੇ ਨਹੀਂ, ਮੈਂ ਤਾਂ ਤੇਰੇ ਬਾਪ ਦਾ ਕਰਜਈ ਹਾਂ, ਮੈਂ ਤੇਰੇ ਬਾਪ ਨੂੰ ਇਹ ਸਿੰਘਾਸਨ ਦੇਣਾ, ਤੂੰ ਆਪਣੇ ਬਾਪ ਤੋਂ ਲਈ ਮੇਰੇ ਕੋਲੋਂ ਨਹੀਂ। ਦੇਖੋ ਬਚਨ, ਮਾਤਾ ਭਾਨੀ ਬਹੁਤ ਪ੍ਰਸੰਨ ਹੋ ਗਏ, ਪਿਤਾ ਜੀ ਨੇ ਵਰ ਦੇ ਦਿੱਤਾ ਮੇਰਾ ਪੁੱਤਰ ਗੁਰੂ ਹੋਏਗਾ। ਤੇ ਫਿਰ ਹੁਣ ਗੁਰੂ ਅਰਜਨ ਸਾਹਿਬ ਤਾਂ ਗੋਦੀ ਚ ਬੈਠਣਾ ਚਾਹੁੰਦੇ ਨੇ, ਨਾਨਾ ਗੁਰੂ ਵਰ ਦੇ ਰਿਹਾ ਹੈ, ਬਾਹਾਂ ਹੇਠਾਂ ਨੂੰ ਕੀਤੀਆਂ, ਚੁੱਕਣ ਲੱਗੇ, ਭਾਰੀ ਸਰੀਰ ਮਹਿਸੂਸ ਹੋਇਆ, ਸਰੀਰ ਬੜਾ ਭਾਰੀ ਸੀ ਗੁਰੂ ਅਰਜਨ ਸਾਹਿਬ ਦਾ ਬਚਪਨ ਵਿੱਚ, ਚੁੱਕ ਕੇ ਆਪਣੀ ਗੋਦ ਵਿੱਚ ਬਿਠਾ ਲਏ, ਚੁੱਕਣ ਲੱਗਿਆਂ ਨੂੰ ਭਾਰ ਮਹਿਸੂਸ ਹੋਇਆ, ਕਹਿਣ ਲੱਗੇ ਬੀਬਾ ਇਹ ਤੇਰੀ ਕੁੱਖ ਤੋਂ ਭਾਰੀ ਗੁਰੂ ਪ੍ਰਗਟ ਹੋਇਆ। ਫਿਰ ਵਰ ਦਿੱਤਾ ਇਹ ਭਾਰੀ ਗੁਰੂ ਹੈ, ਪਾਣੀਏ ਇਹ ਮਾਮੂਲੀ ਨਹੀਂ, ਇਹ ਤਤੀਆਂ ਤਵੀਆਂ ਤੇ ਬਹਿ ਕੇ ਵੀ ਡੋਲਣ ਵਾਲਾ ਨਹੀਂ ਹੈ, ਐਸਾ ਭਾਰੀ ਹੈ, ਇਹ ਸੀਸ ਵਿੱਚ ਰੇਤ ਪਵਾ ਕੇ ਵੀ ਸੀ ਨਹੀਂ ਕਹਿਣ ਵਾਲਾ। ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਨਾਨੇ ਗੁਰੂ ਦੇ ਕੋਲੋਂ ਬਚਪਨ ਦੇ ਵਿੱਚ ਇਹ ਵਰ ਮਿਲੇ, ਤੇ ਫਿਰ ਚਿਹਰੇ ਕਨੀ ਵੇਖ ਕੇ ਭਵਿੱਖਤ ਵਚਨ ਇੱਕ ਵਚਨ ਹੋਰ ਕੀਤਾ। ਇਹ ਵਚਨ ਤੋਂ ਬਾਅਦ ਫਿਰ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਮੂੰਹ ਚੁੰਮਿਆ, ਮੱਥਾ ਚੁੰਮਿਆ, ਪਿਆਰ ਦਿੱਤਾ, ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ ਦੋਵੇਂ ਥਾਰ ਬਾਣੀ ਕਾ ਬੋਹੇ ਥਾ, ਤੂੰ ਬਾਣੀ ਦਾ ਜਹਾਜ਼, ਇਸ ਵਾਸਤੇ ਧੰਨ ਕਹੋ ਗੁਰੂ ਅਰਜਨ ਕਹੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਹੈ ਸੁਮੇਰ ਸਮਾਨਾ। ਉਹ ਗੁਰੂ ਅਰਜਨ ਸਾਹਿਬ ਦਾ ਅੱਜ ਗੁਰਪੁਰਬ ਹੈ, ਤੇ ਉਹਨਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਉਹਨਾਂ ਦੇ ਬਚਪਨ ਦੀ ਗੱਲ ਹੀ ਕਰਨੀ ਬਣਦੀ ਸੀ। ਆਪਾਂ ਇਸ ਤੋਂ ਅੱਗੇ ਇਤਿਹਾਸ ਸ਼ਹੀਦੀ ਵਾਲਾ ਤਾਂ ਅੱਜ ਕਹਿਣਾ ਨਹੀਂ ਬਣਦਾ, ਸਾਰਾ ਜੀਵਨ ਦੀ ਕੀ ਲੋੜ ਹੈ, ਬਚਪਨ ਦੀ ਬਾਤ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੈ ਨਾ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਹੇ ਗੁਰੂ ਅਰਜਨ ਸਾਹਿਬ ਤੈਨੂੰ ਨਮਸਕਾਰ ਹੈ, ਕੋਟਾਨ ਕੋਟ ਵਾਰੀ ਨਮਸਕਾਰ ਹੈ, ਸਾਰੀਆਂ ਸੰਗਤਾਂ ਦੀ ਨਮਸਕਾਰ ਪ੍ਰਵਾਨ ਕਰਨੀ, ਆਪ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਆਓ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਉਸਤਤ ਦੇ ਸਵਈਏ ਕੱਲ ਸਹਾਰਨਾਮੇ ਪਾਠ ਜਿਸ ਤਰ੍ਹਾਂ ਆਰੰਭ ਕਰ ਰਿਹਾ ਹੈ, ਮਨ ਵਿੱਚ ਇਕਾਗਰ ਕਰੋ ਜੀ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣਨਾ ਕਰੋ।
ਸੋਈ ਪੁਰਖ ਧੰਨ
ਸਵਈਏ
ਸਵਈਏ ਮਹੱਲੇ ਦੂਜੇ ਕੇ ਏਕੋ ਓੰਕਾਰ ਸਤਿਗੁਰ ਪ੍ਰਸਾਦ।
ਇਉਂ ਸਾਧ ਸਿੰਘ ਜੀ ਇਹ ਮੂਹਰੇ ਸਿਰਲੇਖ ਦਿੱਤਾ ਵੀ ਹੁਣ ਇਸ ਥਾਂ ਤੋਂ ਅੱਗੇ 1391 ਅੰਗ ਤੇ ਦੂਸਰੇ ਪਾਤਸ਼ਾਹ ਦੀ ਉਸਤ ਦੇ ਸਵਈਏ ਆਰੰਭ ਹੋਏ। ਸਵਈਏ ਮਹੱਲੇ ਦੂਜੇ ਕੇ ਇੱਕ ਅਦੁੱਤੀ ਓਅੰਕਾਰ ਪ੍ਰਕਾਸ਼ ਰੂਪ ਹੈ ਜੋ ਅਕਾਰ ਉਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮੁਦਾਏ ਜੋ ਓਅੰਕਾਰ ਪਛਾਣ ਸਤ ਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਇਹ ਬ੍ਰਹਮ ਦੇ ਵਿਸ਼ੇਸ਼ਣ ਇਹੀ ਆਤਮਾ ਦੇ ਵਿਸ਼ੇਸ਼ਣ ਹਨ। ਪ੍ਰਾਪਤੀ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕੀ ਕਿਰਪਾ ਦੇ ਨਾਲ ਇਹ ਮੰਗਲ ਕੀਤਾ ਹੈ। ਉਸ ਦੇ ਅੱਗੇ ਹੁਣ ਪਾਟ ਉਸਤਤ ਕਰਦਾ ਹੈ।
ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ।
ਤੇ ਇਉਂ ਸਾਧ ਸਿੰਘ ਕਹਿ ਰਿਹਾ ਸੋਈ ਦਾ ਅਰਥ ਹੁੰਦਾ ਉਹੀ, ਉਹ ਸੋ ਦਾ ਅਰਥ ਉਹ ਜਿਹੜਾ ਕਰਤਾ ਪੁਰਖ ਹੈ, ਕਰਤਾ ਸ੍ਰਿਸ਼ਟੀ ਦੇ ਰਚਣ ਵਾਲਾ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਣਕ ਪ੍ਰਕਾਰ ਕਰਤਾ ਸ੍ਰਿਸ਼ਟੀ ਦਾ 84 ਲੱਖ ਜੀਵਾਂ ਦੇ ਪੈਦਾ ਕਰਨ ਵਾਲਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇ ਪੈਦਾ ਕਰਨ ਵਾਲਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਸੰਸਾਰ ਦਾ ਮੁੱਢ ਬਣਨ ਵਾਲਾ ਕਰਤਾ ਤੇ ਉਹ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਧਨ ਹੈ। ਬਸ ਉਸ ਨੂੰ ਧਨ ਹੀ ਕਹਿਣਾ ਬਣਦਾ ਹੈ, ਧਨ ਹੈ ਤੇ ਹੋਰ ਕੋਈ ਅੱਖਰ ਉਸ ਤਦਕਰ ਨੂੰ ਨਹੀਂ ਲੱਭਦਾ। ਔਰ ਫਿਰ ਤੂੰ ਕੈਸਾ ਹੈ ਕਰਤਾਰ, ਕਰਤਾਰ ਦੇ ਅਰਥ ਹਨ ਕਰ ਨਾਮ ਹੱਥ ਦਾ ਹੁੰਦਾ, ਕਰ ਜਮਾ ਤਾਰ, ਤਾਰ ਦਾ ਅਰਥ ਹੈ ਡੋਰ, ਸਾਰੇ ਜੀਵਾਂ ਦੇ ਪ੍ਰਾਣਾਂ ਦੀ ਡੋਰ ਤੇਰੇ ਕਰਕੇ ਹੀ ਹੱਥ ਵਿੱਚ ਹੈ। ਸਾਰੇ ਜੀਵਾਂ ਦੀ ਪ੍ਰਾਣਾਂ ਦੀ ਡੋਰ ਜਿੱਥੇ ਹੱਥ ਵਿੱਚ ਹੈ ਉੱਥੇ ਰੋਜੀ ਦੀ ਡੋਰ ਵੀ ਤੇਰੀ ਹੱਥ ਵਿੱਚ ਹੈ, ਰੋਜੀ ਦੇ ਹੰਦ ਹੈ। ਕਰ ਜਮਾ ਤਾਰ ਕਰ ਤਾਰ ਤਾਂ ਤੈਨੂੰ ਕਰਤਾਰ ਕਹਿੰਦੇ ਹੈ। ਹੇ ਕਰਤਾਰ ਪਰਮੇਸ਼ਵਰ ਵਾਹਿਗੁਰੂ, ਤੂੰ ਸੰਸਾਰ ਦੇ ਕਾਰਨ ਕਹੀਏ ਪ੍ਰਪੰਚ, ਜਿਹੜਾ ਪ੍ਰਪੰਚ ਹੈ ਸੰਸਾਰ ਦਾ ਕਾਰਨ, ਇਸ ਦੇ ਕਰਨ ਨੂੰ ਤੂੰ ਸਮਰੱਥ ਹੈ। ਪ੍ਰਪੰਚ ਤੂੰ ਪੈਦਾ ਕੀਤਾ ਹੈ, ਪੰਜ ਤੱਤ ਬਣਾਏ, ਆਪ ਤੇਜ ਵੈ ਪ੍ਰਿਥਵੀ ਆਕਾਸ਼ਾ ਬਣਾਏ, ਸਾਚੇ ਤੇ ਪਵਨਾ ਪਾਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘਟ ਘਟ ਜੋਤ ਸਮੋਏ। ਹੇ ਪਰਮੇਸ਼ਵਰ ਵਾਹਿਗੁਰੂ, ਤੂੰ ਸੰਸਾਰ ਦਾ ਕਾਰਨ ਰੂਪ ਵੀ ਹੈ ਤੇ ਸੰਸਾਰ ਦਾ ਕਾਰਜ ਰੂਪ ਵੀ ਹੈ। ਦੋ ਕਾਰਨ ਸਾਹਿਬ ਸਿੰਘ ਜੀ ਮੰਨਿਆ, ਇੱਕ ਹੁੰਦਾ ਉਪਾਦਾਨ ਕਾਰਨ, ਇੱਕ ਹੁੰਦਾ ਨਿਮਿਤ ਕਾਰਨ। ਇਹ ਦੋ ਹੀ ਕਾਰਨ, ਜੈਸਾ ਭਾਂਡੇ ਕਰਨ ਵਾਲਾ ਘੁਮਿਆਰ ਭਾਂਡਿਆਂ ਨੂੰ ਘੜਦਾ, ਮਿੱਟੀ ਪਹਿਲਾਂ ਹੀ ਹੈ, ਪਾਣੀ ਪਹਿਲਾਂ ਹੀ ਹੈ, ਉਹਦਾ ਚੱਕ, ਉਹਦਾ ਡੰਡਾ ਘੁਮਿਆਰ ਘੜੇ ਬਣਾ ਕੇ ਰੱਖ ਦਿੰਦਾ, ਕੁੱਜੇ ਬਣਾ ਦਿੰਦਾ, ਨਾਨਾ ਪ੍ਰਕਾਰ ਦੇ ਭਾਂਡੇ ਪੈਦਾ ਕਰਕੇ ਰੱਖ ਦਿੰਦਾ। ਪਰ ਇਹਦੇ ਵਰਣ ਵਿੱਚ ਦੋਨੇ ਪ੍ਰਮਾਣ ਸਿੱਧ ਹੁੰਦੇ ਹੈ। ਘੜੇ ਦੇ ਵਰਣ ਵਿੱਚ ਮਿੱਟੀ ਤਾਂ ਉਸ ਦਾ ਹੈ ਉਪਾਦਾਨ ਕਾਰਨ, ਤੇ ਘੁਮਿਆਰ ਉਹਦਾ ਚੱਕ ਤੇ ਡੰਡਾ ਇਹ ਹੈ ਨਿਮਿਤ ਕਾਰਨ। ਮਿੱਟੀ ਕੱਲੀ ਬਣ ਨਹੀਂ ਸੀ ਸਕਦੀ ਘੜਾ, ਘੁਮਿਆਰ ਤੋਂ ਬਿਨਾਂ ਘੜਾ ਨਹੀਂ ਸੀ ਬਣ ਸਕਦਾ, ਘੁਮਿਆਰ ਮਿੱਟੀ ਤੋਂ ਬਿਨਾਂ ਘੜਾ ਨਹੀਂ ਸੀ ਬਣਾ ਸਕਦਾ। ਇੱਥੇ ਘੁਮਿਆਰ ਤੇ ਮਿੱਟੀ ਜਿਹੜੀ ਹੈ ਦੋਨੇ ਹੀ ਆਪਣੇ ਆਪਣੇ ਪੱਖ ਦੇ ਵਿੱਚ, ਦੋਨੇ ਇੱਕ ਦੂਜੇ ਤੋਂ ਬਿਨਾਂ ਘੜਾ ਨਹੀਂ ਰਚ ਸਕਦੇ ਸੀ। ਪਰ ਇਹ ਵਾਹਿਗੁਰੂ, ਤੂੰ ਨਿਮਿਤ ਕਾਰਨ ਵੀ ਆਪ ਹੈ ਸੰਸਾਰ ਦਾ ਤੇ ਉਪਾਦਾਨ ਕਾਰਨ ਵੀ ਆਪ ਹੀ ਹੈ। ਇਹ ਦੋਨੇ ਕਾਰਨ ਸੰਸਾਰ ਦੇ ਏਕ ਕਰਕੇ ਇਹਨੂੰ ਕਹਿੰਦੇ ਨੇ ਕਾਰਨ, ਕਾਰਨ ਪ੍ਰਭ ਏਕ ਹੈ ਦੂਸਰਾ ਨਾ ਕੋਈ। ਨਾਨਕ ਤੁਸ ਬਲਿਹਾਰ ਨੇ ਜਲ ਥਲ ਮਈ ਅਲ ਸੋਏ। ਤੂੰ ਨਿਮਿਤ ਕਾਰਨ ਵੀ ਹੈ, ਕਾਰਜ ਰੂਪ ਵੀ ਹੈ, ਕਾਰਨ ਰੂਪ ਵੀ ਹੈ।
ਸਤਿਗੁਰੂ
ਸਮਰੱਥ ਸਰਵ ਸ਼ਕਤੀਮਾਨ ਹੈ ਜੀ।
ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹਥੋ।
ਹੇ ਗੁਰੂ ਅੰਗਦ ਸਾਹਿਬ, ਧਨ ਹੈ ਗੁਰੂ ਨਾਨਕ, ਸਤਿਗੁਰੂ ਧਨ ਨਾਨਕ, ਧਨ ਗੁਰੂ ਨਾਨਕ, ਜਿਸ ਗੁਰੂ ਨਾਨਕ ਨੇ ਤੁਮ ਤੁਮਰੇ ਮਸਤਕ ਕਹੀਏ ਮੱਥੇ ਦੇ ਉੱਤੇ, ਸਿਰ ਦੇ ਉੱਤੇ ਹੱਥ ਰੱਖਿਆ, ਤੁਹਾਡੇ ਸਿਰ ਦੇ ਉੱਤੇ ਕਿਰਪਾ ਰੂਪੀ ਹੱਥ ਰੱਖਿਆ। ਮਸਤਕ ਤੁਮ ਧਰਿਓ ਜਿਨ ਹੱਥੋ, ਕਿਰਪਾ ਦਾ ਹੱਥ ਤੁਹਾਡੇ ਸਿਰ ਤੇ ਰੱਖਿਆ। ਗੁਰ ਕਿਰਪਾ ਜੈ ਨਰਕੋ ਕੀਨੀ, ਤੈ ਇਹ ਜੁਗਤ ਪਛਾਣੀ, ਤਾਂ ਇਹ ਜੁਗਤ ਨੂੰ ਸਿੱਖ ਪਛਾਣ ਸਕਦਾ ਹੈ। ਤੁਹਾਡੇ ਤੇ ਗੁਰੂ ਨਾਨਕ ਦੀ ਮਿਹਰ ਹੋਈ, ਕਿਰਪਾ ਹੋਈ ਤੇ ਤੁਸੀਂ ਇਸ ਪਦਵੀ ਨੂੰ ਤਾਂ ਪਹੁੰਚੇ ਹੋ। ਗੁਰਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਗੁਰੂ ਪੀਰਾਂ ਦੇ ਸਰੀਰ ਦੇ ਪੰਜ ਥਾਂ ਤੇ ਰੱਬੀ ਬਰਕਤਾਂ ਪ੍ਰਗਟ ਹੋ ਜਾਂਦੀਆਂ। ਜਿਹੜੇ ਕਮਾਈਆਂ ਵਾਲੇ ਮਹਾਂਪੁਰਸ਼ ਬੰਦਗੀ ਵਾਲੇ, ਉਹਨਾਂ ਦੇ ਸਰੀਰ ਤੇ ਪੰਜ ਥਾਵਾਂ ਤੇ ਅਕਾਲ ਪੁਰਖ ਦੀਆਂ ਰਹਿਮਤਾਂ ਪ੍ਰਗਟ ਹੋ ਜਾਂਦੀਆਂ ਹਨ। ਜੈਸਾ ਕਿ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਵਰਕਤ ਹੋ ਜਾਂਦੀ ਹੈ ਕਿ ਜਿੱਥੇ ਉਹ ਚਰਨ ਧਰਨ, ਅੱਠ ਸੜ ਤੀਰਥ ਜੈ ਸਾਧ ਭਗਤ ਹੈ, ਤਾਂ ਵੈਕੁੰਠ ਜੈ ਨਾਮ ਪੁੱਜਰੈ। ਉਹਨਾਂ ਦੇ ਚਰਨਾਂ ਦੀ ਵਰਕਤ ਤੀਰਥ ਪ੍ਰਗਟ ਹੋ ਗਏ। ਇਸੇ ਲਈ ਸੰਸਾਰ ਦੇ ਅੰਦਰ ਕਿਸੇ ਰਾਜੇ ਮਹਾਰਾਜੇ ਨੂੰ, ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਕਿਸੇ ਮੰਤਰੀ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਮੇਰੇ ਘਰ ਚਰਨ ਪਾ ਦਿਓ, ਮੇਰਾ ਘਰ ਪਵਿੱਤਰ ਹੋ ਜਾਏ। ਇਹ ਤਾਂ ਕਹਿਣ ਦੀ ਪਾਰਟੀ ਕਰਨੀ ਹੈ ਜੀ, ਤੁਸੀਂ ਆ ਜਾਓ ਕਿਤੇ ਚਾਹ ਪਾਣੀ ਛਾ ਕੇ, ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹ ਮਨਿਸਟਰ ਫਲਾਣੇ ਦਾ ਮਿੱਤਰ ਹੈ। ਘਰ ਪਵਿੱਤਰ ਨਹੀਂ ਹੋਏਗਾ, ਗੰਦਾ ਤਾਂ ਭਾਵੇਂ ਹੋ ਜਾਏ, ਪਵਿੱਤਰਤਾ ਤਾਂ ਹੈ ਹੀ ਨਹੀਂ। ਇਹ ਤਾਂ ਨਾਮ ਦੇ ਨਾਲ ਹੋਣੀ। ਸਾਧੂ ਦੇ ਚਰਨ ਪਵਿੱਤਰ ਨੇ, ਪਰਮੇਸ਼ਰ ਦੀ ਬਰਕਤ ਉਹਦੇ ਚਰਨਾਂ ਚ ਪ੍ਰਗਟ ਹੈ। ਜਿੱਥੇ ਪਰਮਾਤਮਾ ਦੀ ਸ਼ਕਤੀ ਪ੍ਰਗਟ ਹੈ ਤੇ ਉੱਥੇ ਨੂੰ ਲੋਕ ਦੌੜ ਦੌੜ ਕੇ ਜਾਂਦੇ ਹੈ। ਚੁੱਕ ਚੁੱਕ ਕੇ ਚਰਨੀ ਕਿਉਂ ਲੱਗਦੇ ਨੇ? ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲੱਗ ਪਾਏ ਜੀ, ਉਹ ਕਿਉਂ ਲੱਗ ਰਹੇ? ਚਰਨਾਂ ਦੀ ਕੋਈ ਮਹੱਤਤਾ ਹੈ? ਪੈਰੀ ਪਵਣ ਨਾ ਛੋਟੀ, ਭਾਈ ਗੁਰਦਾਸ ਸਾਹਿਬ ਜੀ ਪ੍ਰਮਾਣ ਕਰਦੇ ਨੇ। ਸੋ ਇਸ ਕਰਕੇ ਦੂਸਰੀ ਬਰਕਤ ਉਹਨਾਂ ਦੇ ਹੱਥਾਂ ਵਿੱਚ ਆ ਜਾਂਦੀ ਹੈ। ਇਹ ਚਰਨਾਂ ਦੀ ਬਰਕਤ ਹੈ। ਇਸ ਲਈ ਸੰਸਾਰ ਦੇ ਰਾਜੇ ਮਹਾਰਾਜੇ ਨੂੰ ਨਹੀਂ ਕਿਹਾ ਜਾਂਦਾ ਵੀ ਇਹਦੇ ਸਿਰ ਤੇ ਹੱਥ ਰੱਖ ਦਿਓ ਜੀ, ਮਹਾਂਪੁਰਸ਼ ਨੂੰ ਕਿਹਾ ਜਾਂਦਾ ਹੈ। ਗੁਰੂ ਪੀਰਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜੀ ਮੇਰੇ ਬੱਚੇ ਦੇ ਸਿਰ ਤੇ ਹੱਥ ਰੱਖ ਦਿਓ, ਕਿਉਂਕਿ ਹੱਥ ਦੇ ਵਿੱਚ ਬਰਕਤ ਹੈ। ਹੱਥ ਦੇ ਵਿੱਚ ਉਹ ਬਰਕਤ ਹੈ ਜਿਹੜੀ ਦੀ ਇੱਥੇ ਗੱਲ ਪੱਟ ਕਰ ਰਹੇ ਨੇ। ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਇਹ ਹੱਥ ਜਿਹਦੇ ਮੱਥੇ ਤੇ ਧਰ ਦੇਣ। ਗੁਰਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੜੀਆਂ, ਦਾਨ ਸਿੰਘ ਦੇ ਸਿਰ ਤੇ ਰੱਖਿਆ, ਸ਼ੰਕਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ। ਮਹਾਰਾਜ ਸਾਹਿਬ ਕਹਿਣ ਲੱਗੇ, ਦਾਨਿਆ ਹੋਰ ਤਾਂ ਬੜੀ ਸੇਵਾ ਤਾਂ ਬੜੀ ਕਰਦਾ ਹੈ, ਪਰ ਤੇਰੀ ਸਿੱਖਾਂ ਨੇ ਸ਼ਿਕਾਇਤ ਕੀਤੀ ਹੈ, ਤੂੰ ਤੇ ਜਗਤ ਜੂੜ ਵਰਦਾ ਬਈ, ਉਹ ਨਿਖਿਤ ਚੀਜ਼ ਹੈ, ਜਗਤ ਜੂਠ ਤੰਬਾਕੂ ਵਰਦਾ। ਕਹਿਣ ਲੱਗਾ ਹਾਂ ਮਹਾਰਾਜ। ਕਹਿੰਦੇ ਫਿਰ ਦੋਨਾਂ ਚੋਂ ਇੱਕੋ ਹੀ ਗੱਲ ਰੱਖ ਸਕੇਗਾ, ਜਾਂ ਮੈਨੂੰ ਰੱਖ ਲੈ ਜਾਂ ਤੰਬਾਕੂ ਰੱਖ ਲੈ। ਮਹਾਰਾਜ ਇੱਕ ਤੇ ਹੋ ਸਕਦਾ, ਤੁਹਾਨੂੰ ਤਾਂ ਮੈਂ ਛੱਡ ਹੀ ਨਹੀਂ ਸਕਦਾ। ਫਿਰ ਤੰਬਾਕੂ ਛੋੜ ਦੇ। ਕਹਿੰਦਾ ਜੀ ਛੱਡ ਤੰਬਾਕੂ ਨੂੰ ਵੀ ਨਹੀਂ ਸਕਦਾ। ਇਹ ਕਿਉਂ? ਅਭੀ ਮੇਰਾ ਢਿੱਡਾ ਉੱਪਰ ਜਾਂਦਾ ਜੀ ਛੱਡਦੇ, ਮੈਨੂੰ ਇਹ ਬਿਮਾਰੀ ਲੱਗ ਚੁੱਕੀ ਹੈ, ਮੇਰਾ ਢਿੱਡਾ ਉੱਪਰ ਜਾਂਦਾ। ਮਹਾਰਾਜ ਕਹਿੰਦੇ ਜਾ, ਤੈਨੂੰ ਵਚਨ ਕਰਦੇ ਆ, ਤੰਬਾਕੂ ਛੱਡ ਦੇ ਜਗਤ ਜੋੜ, ਤੇਰਾ ਅੱਜ ਤੋਂ ਬਾਅਦ ਢਿੱਡ ਨਹੀਂ ਆਫਰੇਗਾ। ਬਰਕਤਾਂ ਹੁੰਦੀਆਂ। ਕਹਿਣ ਲੱਗਾ ਸਤ ਵਚਨ, ਲਓ ਜੀ ਤੰਬਾਕੂ ਛੱਡਿਆ, ਅੱਜ ਤੋਂ ਬਾਅਦ ਮੈਂ ਹੱਥ ਵੀ ਨਹੀਂ ਲਗਾਵਾਂ। ਤੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਤੂੰ ਰੋਮਾਂ ਦੀ ਵੀ ਅਦਵੀ ਕਰਦਾ, ਰੋਮ ਕੱਟਦਾ। ਕਹਿਣ ਲੱਗਾ ਮਹਾਰਾਜ, ਰੋਮ ਕੱਟ ਲਏ ਤਾਂ ਕੀ ਹੈ, ਰੱਖ ਲਏ ਤਾਂ ਕੀ ਹੈ? ਤੇ ਦੱਸੋ, ਜਦੋਂ ਸਰੀਰ ਨੇ ਸੜਨਾ, ਰੋਮਾਂ ਨੇ ਵੀ ਤਾਂ ਇੱਥੇ ਸੜ ਜਾਣਾ, ਉੱਥੇ ਕਿਹੜਾ ਆਤਮਾ ਦੇ ਨਾਲ ਇਹ ਜਾਣਿਆ? ਰੋਮਾਂ ਨੇ ਬ੍ਰਹਮ ਗਿਆਨ ਦੀ ਗੱਲ ਕਰਨ ਲੱਗਾ ਗੁਰੂ ਦੇ ਸਾਹਮਣੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨ ਨੂੰ ਕੋਲੇ ਰੱਖ ਆਪਣੇ। ਕਹਿੰਦਾ ਜੀ ਫਿਰ ਇਹ ਦੱਸੋ, ਹਾਰਟ ਜਿਹੜੇ ਜਿਉਂ ਲੱਕੜੀ, ਕੇਸ ਜਿਹੜੇ ਜਿਉਂ ਘਾਸ, ਜਿਉਂ ਘਾਹ ਦੀ ਤਰ੍ਹਾਂ ਕੇਸ ਜਲ ਜਾਣੇ ਨਾ? ਮਹਾਰਾਜ ਕਹਿੰਦੇ ਦਾਨਸਿਆਂ, ਇਹ ਮੋਹਰ ਹੈ, ਇਹ ਮੋਹਰ ਦੀ ਪਹਿਚਾਣ ਰਹੇਗੀ। ਜੇ ਕਿਸੇ ਕਾਰਨ ਕਿਤੇ ਸਿੱਖ ਨਰਕ ਚ ਜਾ ਪਏ, ਕੱਢ ਹੀ ਨਰਕ ਤੇ ਧੂ, ਕੇਸਾਂ ਤੋਂ ਧੂ ਕੇ ਕੱਢ ਲੂੰਗਾ ਮੈਂ, ਕੇਸ ਚਾਹੀਦੇ ਆ, ਮੋਹਰ ਹੈ ਇਹ ਪਹਿਚਾਣ। ਕਹਿੰਦਾ ਜੀ ਜਦੋਂ ਇੱਥੇ ਘਾਹ ਦੀ ਤਰ੍ਹਾਂ ਸੜ ਕੇ ਕੇਸ ਕਿੱਥੇ ਜਾਣਗੇ ਨਾਲ? ਮਹਾਰਾਜ ਕਹਿੰਦੇ ਅੱਛਾ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ, ਤੂੰ ਗਿਆਨ ਨਾਲ ਨਹੀਂ ਮੰਨਣ ਵਾਲਾ, ਦਿਖਾਈਏ ਫਿਰ ਤੈਨੂੰ। ਮਹਾਰਾਜ ਦਿਖਾ ਦਿਓ। ਭਰੀ ਸੰਗਤ ਦੇ ਅੰਦਰ ਗੁਰੂ ਸਾਹਿਬ ਨੇ ਆਪਣਾ ਸੱਜਾ ਹੱਥ ਚੁੱਕਿਆ, ਦਾਨ ਸੁਣਦੇ ਸਿਰ ਤੇ ਰੱਖ ਦਿੱਤਾ। ਉਹਨੂੰ ਕਿਹਾ ਨੇਤਰ ਬੰਦ ਕਰ ਸੱਜਣਾ, ਨੇਤਰ ਬੰਦ ਕਰ ਲਏ। ਉਹਦੀ ਆਤਮਾ ਨੂੰ ਜਿਸਮ ਚੋਂ ਕੱਢਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਲੋਕ ਦੇ ਰਸਤੇ ਨੂੰ ਤੋੜ ਦਿੱਤਾ, ਜਿੱਥੇ 18 ਪ੍ਰਕਾਰ ਦੇ ਨਰਕ ਪਾਪੀ ਕਰਮ ਕਮਾਉਂਦੇ। ਇਹ ਚਤਰਾਈਆਂ ਤਾਂ ਇੱਥੇ ਨੇ ਤਾਂ ਇੱਕ ਸਿੰਘ ਚ ਭੁੱਲ ਜਾਂਦੀਆਂ ਨੇ। ਇਹ ਵੱਡਾਪਣ ਇੱਥੇ ਆ ਜਿਹੜਾ ਹੰਕਾਰ ਹੈ, ਮਾਇਆ ਦਾ ਨਸ਼ਾ, ਦਾ ਮੌਤ ਆਉਣ ਦੀ ਦੇਰ ਹੈ, ਇੱਕ ਸਿੰਘ ਵਿੱਚ ਨਸ਼ਾ ਲੈ ਜਾਂਦਾ ਹੈ। ਜਿਸ ਵੇਲੇ ਦੇਖਿਆ ਨਰਕ ਦੇ ਵਿੱਚ, ਉੱਥੇ ਮਾਲ ਕੌਸ਼ੀ ਦੀ ਬਾਰ ਵਿੱਚ ਬਾਬਾ ਦੀਪ ਸਿੰਘ ਦਾ ਇਹ ਜਿਹੜਾ ਸਰੂਪ ਲਿਖਿਆ ਹੋਇਆ ਦਸਮ ਦਾ, ਉਹਦੇ ਚ ਬਚਨ ਹੁੰਦਾ ਇੱਕ, ਪਟਨਾ ਸਾਹਿਬ ਇਸ ਰੂਪ ਹੈ, ਤੇ ਉਹਦੇ ਚ ਬਚਨ ਹੈ, ਬਿਨ ਕੇਸਾਂ ਸਿਰ ਕੂਟੀ ਹੈ, ਕੀ ਘਰ ਇਹ ਕੌਣ ਛਡਾਏ। ਉੱਥੇ ਜਾ ਕੇ ਦਾਨ ਸਿੰਘ ਦੇਖਦਾ, ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ, ਉਹਨਾਂ ਦੇ ਸਿਰ ਤੇ ਹਥੌੜੇ ਮਾਰ ਮਾਰ ਕੇ ਕੁੱਟਿਆ ਜਾਂਦਾ ਕਿ ਤੁਸੀਂ ਰੱਬ ਦੀ ਰਚਨਾ ਨੂੰ ਭੰਗ ਕਿਉਂ ਕੀਤਾ ਬਈ। ਉਹ ਖੜਾ ਕੰਬੀ ਜਾ ਰਿਹਾ। ਸੰਗਤਾਂ ਹੈਰਾਨ ਤੇ ਜਦੋਂ ਸਾਰਾ ਵਰਤਾਰਾ ਵਰਤ ਕੇ ਵਾਪਸ ਮਹਾਰਾਜ ਉਹਦੀ ਜਿਸਮ ਦੇ ਵਿੱਚ ਲਿਆ ਕੇ ਰੂਹ ਨੂੰ ਪ੍ਰਵੇਸ਼ ਕੀਤਾ ਜੀਵਾਤਮਾ ਨੂੰ, ਤੇ ਪੈਰਾਂ ਹੇਠ ਤੇ ਜ਼ਮੀਨ ਖਿਸਕ ਰਹੀ ਹੈ, ਲੱਤਾਂ ਕੰਬ ਰਹੀਆਂ ਨੇ, ਰੰਗ ਪੀਲਾ ਹੋਇਆ ਹੈ, ਤੇ ਘਗੇ ਆ ਕੇ ਮਹਾਰਾਜ ਦੇ ਚਰਨਾਂ ਤੇ ਦ੍ਰਮ ਦੇ ਕੇ ਡਿੱਗ ਪਿਆ। ਸਿਰ ਕਹਿੰਦੇ ਜੀ ਇਹਨੂੰ ਕੀ ਹੋ ਗਿਆ, ਇਹਦੇ ਹੁਣ ਤਾਂ ਬੜੀਆਂ ਸੋਹਣੀਆਂ ਗੱਲਾਂ ਕਰਦਾ ਸੀ, ਹੁਣ ਇਹ ਕੰਬੀ ਜਾ ਰਿਹਾ। ਕਹਿੰਦੇ ਇਹਨੂੰ ਹੀ ਪੁੱਛ ਲਓ, ਇਹ ਤਾਂ ਹੁਣ ਇਹੀ ਦੱਸੂਗਾ ਵੀ ਕਿਉਂ ਕੰਬਦਾ। ਅੱਖਾਂ ਚ ਪਾਣੀ ਭਰਿਆ, ਰੋ ਕੇ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ, ਤੇ ਮੈਂ ਅੱਜ ਤੋਂ ਬਾਅਦ ਕੇਸ ਨਹੀਂ ਕੱਟਾਂਗਾ, ਪਰ ਇੱਕ ਬੇਨਤੀ ਹੈ, ਮੇਰੇ ਸਿਰ ਵਿੱਚ ਗੰਜ ਹੈ, ਮੈਨੂੰ ਤਾਂ ਦਾੜੇ ਤੇ ਫੜ ਕੇ ਘੜੀਸ ਕੇ ਕੱਢਣੀ ਜੇ ਕਿਤੇ ਉੱਥੇ ਚਲਿਆ ਗਿਆ ਜਿਹੜਾ ਮੈਂ ਦੇਖ ਕੇ ਆਇਆ। ਮਹਾਰਾਜ ਕਹਿੰਦੇ ਜਾਏਗਾ ਹੀ ਕਾਹਨੂੰ ਉੱਥੇ, ਇਹ ਤੈਨੂੰ ਝਲਕ ਦਿੱਤੀ ਹੈ। ਫਿਰ ਅੰਮ੍ਰਿਤ ਛੱਕ ਕੇ ਤਿਆਰ ਪ੍ਰਤਿਆਰ ਹੋਇਆ। ਗੁਰੂ ਨੇ ਸਿਰ ਤੇ ਹੱਥ ਰੱਖਿਆ ਸੀ, ਗੁਰਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ, ਬੁਰਾਈਆਂ ਮਾਰ ਕੇ ਕੱਢ ਦਿੱਤੀਆਂ। ਇਸ ਕਰਕੇ ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ, ਜਿਸ ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ, ਦੂਜੀ ਬਰਕਤ ਪਰਮੇਸ਼ਰ ਦੀ ਹੱਥਾਂ ਦੇ ਵਿੱਚ, ਮਹਾਂਪੁਰਸ਼ ਜੀ ਦੇ ਸਿਰ ਤੇ ਹੱਥ ਰੱਖ ਦੇਣ ਤੇ ਭਾਈ ਕਪਾਟ ਖੁੱਲੇ ਵੇਖਿਆ, ਬੜੇ ਬੜੀਆਂ ਸਾਖੀਆਂ ਨੇ ਦੇ ਵਿੱਚ, ਪਰ ਉਹ ਹੱਥ ਆਪਣੇ ਆਪ ਉੱਠੇ ਕਰਦੇ ਹੈ। ਤੇ ਇਸ ਤੋਂ ਅੱਗੇ ਮਹਾਂਪੁਰਸ਼ਾਂ ਦੇ ਹਿਰਦੇ ਦੇ ਅੰਦਰ ਰੱਬੀ ਬਰਕਤਾਂ ਵਸਦੀਆਂ, ਜੋ ਜੋ ਚਿਤਵੈ ਸਾਧ ਜਨ, ਚਿਤਵਣੀ ਵੀ ਕਰ ਲੈਣ, ਪਰਮੇਸ਼ਰ ਉਹਨਾਂ ਦੀ ਚਿਤਵਣੀ ਨੂੰ ਵੀ ਮੰਨ ਲੈਂਦਾ ਹੈ, ਫੁਰਨੇ ਨੂੰ ਵੀ ਮੰਨ ਲੈਂਦਾ ਹੈ, ਕਿਉਂਕਿ ਫੁਰਨਾ ਗਲਤ ਤਾਂ ਕਰਦੇ ਨਹੀਂ ਉਹ, ਪਰਉਪਕਾਰ ਨਿਤ ਚਿਤ ਵਧੇ, ਉਹਨਾਂ ਦਾ ਕਿਸੇ ਦਾ ਭਲਾ ਹੀ ਚਿਤਵਣਾ ਹੈ। ਜਿਹੜਾ ਕਿਸੇ ਦਾ ਬੁਰਾ ਚਿਤਵੇ, ਉੱਥੇ ਰੱਬ ਦੀ ਬਰਕਤੇ ਨਹੀਂ ਹੋ ਸਕਦੀ, ਭਲਾ ਹੀ ਭਲਾ ਚਿਤਵਣਾ। ਉਹਨਾਂ ਨੇ ਜਿਹਦੇ ਲਈ ਭਲਾ ਸੋਚ ਲਿਆ, ਭਲਾ ਚਿਤਵ ਲਿਆ, ਤੇ ਉਹਦਾ ਵੀ ਭਲਾ ਹੋ ਜਾਂਦਾ ਹੈ। ਇਹ ਰੱਬੀ ਬਰਕਤ ਉਹਨਾਂ ਦੇ ਹਿਰਦੇ ਵਿੱਚ, ਕਿਉਂਕਿ ਰਾਮ ਨਾਮ ਉਰਮੈ ਗਏ, ਉਹਨਾਂ ਦੇ ਹਿਰਦੇ ਵਿੱਚ ਰਾਮ ਦਾ ਨਾਮ ਹੈ, ਉੱਥੇ ਹੀ ਬਰਕਤ ਹੈ। ਤੀਸਰੀ ਬਰਕਤ ਉਹਨਾਂ ਦੀ ਜ਼ੁਬਾਨ ਤੇ ਹੈ, ਜੋ ਵੀ ਬਚਨ ਕਰਦੇ ਹਨ, ਭਗਤ ਮੁੱਖ ਹੈ ਤੇ ਬੋਲਦੇ, ਸੇ ਬਚਨ ਹੋ ਬੰਦੇ, ਕੀ ਹੋ ਬੰਦੇ, ਪੂਰੇ ਹੋ ਜਾਂਦੇ ਹੈ। ਜੋ ਵਚਨ ਕਹਿ ਦੇਣ ਉਹ ਵਚਨ ਪੂਰਾ ਹੋ ਜਾਂਦਾ ਹੈ। ਬੇਅੰਤ ਇਸ ਦੀਆਂ ਉਦਾਹਰਨਾਂ, ਬੇਅੰਤ ਇਸ ਦੀਆਂ ਸਾਖੀਆਂ। ਸਾਡੇ ਉੱਥੇ ਇੱਕ ਮਹਾਤਮਾ ਹੁੰਦਾ ਸੀ, ਮੈਂ ਬਚਪਨ ਦੇ ਵਿੱਚ ਉਹਦੇ ਦਰਸ਼ਨ ਕੀਤੇ ਹੈ, ਦੋ ਵਾਰ ਸੁਪਨੇ ਦੀ ਤਰ੍ਹਾਂ ਸੋਝੀ ਹੈ। ਉਹਨਾਂ ਨੂੰ ਝੇਰੇ ਵਾਲੇ ਸੰਤ ਕਹਿੰਦੇ ਸੀ, ਬਾਹਰ ਰਹਿੰਦੇ ਸੀ ਜੰਗਲ ਚ। ਪਹਿਲਵਾਨ ਸਾਹਿਬ ਦਾ ਬਹੁਤ ਪਿਆਰ ਸੀ ਵੱਡੇ ਭਰਾ ਦਾ। ਉਹ ਇੱਕ ਵਾਰ ਡੰਗਰਾਂ ਦੀ ਬਿਮਾਰੀ ਪੈ ਗਈ ਸਾਡੇ ਪਿੰਡ ਚ, ਲੋਕਾਂ ਨੂੰ ਟੂਣੇ ਕਰਾਉਣ ਦਾ ਬੜਾ ਰਿਵਾਜ਼ ਸੀ, ਤੁਹਾਨੂੰ ਵੀ ਪਤਾ ਹੀ ਹੋਣਾ ਤੁਹਾਡੇ ਇਲਾਕੇ ਚ ਕਿਤੇ ਹੋਇਆ ਹੋਊਗਾ ਟੂਣਾ, ਆ ਕੇ ਟੂਣਾ ਕਰ ਦਿੰਦੇ ਵੀ ਉਹਦੇ ਨਾਲ ਬਿਮਾਰੀ ਹਟ ਜੂ, ਇਸ ਤਰ੍ਹਾਂ ਦਾ ਵਹਿਮ ਭਰਮ ਸੀ। ਸੰਤਾਂ ਨੂੰ ਆ ਕੇ ਕਹਿੰਦੇ ਮਹਾਰਾਜ ਟੂਣਾ ਕਰ ਦਿਓ, ਮਹਾਂਪੁਰਸ਼ ਸੀ ਬੰਦਗੀ ਵਾਲੇ, ਟੂਣੇ ਟਾਮਣ ਵਾਲੇ ਹੈ ਨਹੀਂ ਸੀ ਉਹ। ਉਹਨਾਂ ਨੇ ਕਿਹਾ ਵੀ ਜੇ ਜਵਾਬ ਦਿੱਤਾ ਇਹਨਾਂ ਦਾ ਦਿਲ ਟੁੱਟੂ, ਕਹਿਣ ਲੱਗੇ ਅੱਛਾ ਭਾਈ ਵੀ ਟੂਣਾ ਮੈਂ ਲੋਕਾਂ ਵਰਗਾ ਤਾਂ ਨਹੀਂ ਕਰਨਾ, ਮੇਰਾ ਤਾਂ ਟੂਣਾ ਹੋਰ ਤਰ੍ਹਾਂ ਦਾ ਹੋਊਗਾ, ਇੱਕ ਲੀਕ ਖਿੱਚੂਗਾ ਮੈਂ, ਜਿਹੜਾ ਵੀ ਗਾਂ ਮੱਝਾਂ ਨੂੰ ਲੈ ਕੇ ਆਵੇ ਇੱਕ ਤਾਂ ਹੋਕਰਾ ਨਾ ਮਾਰੇ, ਸਤਨਾਮ ਸਤਨਾਮ ਕਹਿੰਦਾ ਆਵੇ, ਲੀਕ ਟਪਾ ਦੇਵੇ, ਬਿਮਾਰੀ ਹਟ ਜੂਗੀ। ਸਾਡੇ ਸਾਰੇ ਪਿੰਡ ਦੇ ਪਰਗੂਆਂ ਦੀ ਬਿਮਾਰੀ ਇਉਂ ਹਟੀ ਸੀ, ਕਹਿੰਦੇ ਜਿਹੜੇ ਨੇ ਹੋਕਰਾ ਮਾਰਿਆ ਨਾਮ ਨਾ ਜਪਿਆ ਉਹਦੇ ਡੰਗਰਾਂ ਚ ਬਿਮਾਰੀ ਰਹਿ ਜੂਗੀ। ਡਰਾ ਤੇ ਲੋਕ ਸਾਰੇ ਪਿੰਡ ਨਾਮ ਜਪਦਾ ਫਿਰੇ ਸਾਡਾ ਰੰਧਾਵਾ ਪਿੰਡ। ਉਹ ਉਧਰ ਤਾਂ ਇਹ ਚੱਲ ਰਿਹਾ ਸੀ ਕੰਮ, ਉਧਰ ਕਿਤੇ ਸਭਾ ਦਾ ਜੋੜ ਮੇਲਾ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਲੰਘ ਕੇ ਹਟਿਆ ਸੀ, ਉੱਥੇ ਇੱਕ ਬਾਈ ਜੀ ਨਾਲ ਦੇ ਪਿੰਡ ਦਾ, ਬਲਾੜਾ ਪਿੰਡ ਆ ਸਾਡੇ ਨਾਲ ਹੀ, ਉੱਥੇ ਦਾ ਇੱਕ ਅੰਮ੍ਰਿਤ ਛਕ ਕੇ ਨਿਹੰਗ ਸਿੰਘਾਂ ਦੇ ਦਲ ਵਿੱਚ ਬਰਛੇ ਦਾ ਲਾਇਸੈਂਸ ਲੈ ਕੇ ਆਇਆ ਸੀ ਤਾਜਾ ਹੀ, ਹੱਥ ਚ ਬਰਛਾ ਉੱਚਾ, ਗੱਡੇ ਤੇ ਬੈਠਾ ਆਵੇ, ਰਾਹ ਸੀ ਉੱਥੇ ਨੂੰ ਜਾਂਦਾ, ਉੱਚੇ ਉੱਚੇ ਬੋਲਦਾ ਆਵੇ, ਹਿੜ ਹਿੜ ਕਰਦਾ ਆਵੇ। ਸਾਡੇ ਪਿੰਡ ਦੇ ਦੋ ਤਿੰਨ ਬਜ਼ੁਰਗ ਗਏ ਨੱਠ ਕੇ, ਕਹਿੰਦੇ ਨਿਹੰਗ ਸਿੰਘ ਵੀ ਹੌਲੀ ਚੁੱਪ ਕਰਦੇ, ਕਹਿੰਦਾ ਕਿਉਂ ਕੀ ਹੋਇਆ। ਉਹ ਕਹਿੰਦੇ ਵੀ ਸੰਤ, ਕਹਿੰਦਾ ਸੰਤਾਂ ਦੀ ਮਾਈ ਨਿਕਲੀ ਹੋਈ ਹੈ ਕਿ ਜਿਹੜਾ ਛਲ ਪੈਂਦਾ ਮੇਰੇ ਬੋਲੇ, ਐ ਬੋਲਿਆ ਸਾਸ। ਸੰਤਾਂ ਨੇ ਅੱਧੀ ਗੱਲ ਸੁਣੀ, ਅੱਧੀ ਕਿ ਸੰਤਾਂ ਨੂੰ ਸੁਣੀ ਨੀ, ਤੇ ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਬੋਲਣਾ ਨੀ ਕਿਸੇ ਨੇ। ਸੰਤ ਕਹਿੰਦੇ ਭਾਈ ਕੀ ਕਹਿੰਦਾ, ਮਹਾਰਾਜ ਕੁਛ ਨੀ ਕੁਛ ਨੀ। ਉਹ ਪਿੰਡ ਵਾਲੇ ਉਹਨੇ, ਕਿਉਂਕਿ ਸਿਆਣੇ ਬੰਦੇ ਲੜਾਈ ਨੂੰ ਵਧਣ ਨੀ ਦਿੰਦੇ, ਉਹ ਕਹਿੰਦੇ ਵੀ ਇੱਥੇ ਮੁੱਕ ਜਾ, ਚੱਲ ਇੰਨੀ ਕਹਿ ਕੋਈ ਗੱਲ ਨੀ। ਬਸ ਮਹਾਂਪੁਰਸ਼ਾਂ ਦੀਆਂ ਬਰਕਤਾਂ ਦਾ ਪਤਾ ਸੀ ਸਾਡੇ ਪਿੰਡ ਵਾਲਿਆਂ ਨੂੰ, ਤੇ ਉਹ ਮਹਾਂਪੁਰਸ਼ਾਂ ਦੀ ਗੱਲ ਤਾਂ ਚਲੋ ਉਹਨਾਂ ਨੇ ਇੰਨਾ ਕਰਾਤੀ ਸੀ, ਇਹਨੂੰ ਨਿਹੰਗ ਸਿੰਘ ਬੋਲ ਉੱਠਿਆ। ਕਹਿੰਦਾ ਮੈਂ ਐਂ ਕਹਿੰਦਾ ਵੀ ਤੇਰੀ ਮਾਈ ਨਿਕਲੀ ਹੈ, ਸੰਤਾਂ ਨੂੰ ਕਹਿੰਦਾ ਤੇਰੇ ਛਲ ਪੈਂਦਾ ਮੇਰੇ ਬੋਲਣ ਨਾਲ। ਸੰਤ ਕਹਿੰਦੇ ਨਿਹੰਗ ਸਿਆਂ ਵੀ ਤੂੰ ਕਿਸੇ ਹੋਰ ਨਾਲ ਲੜਨੀ, ਮੇਰੇ ਗਲ ਕਾਹਨੂੰ ਪੈਂਦਾ ਤੂੰ, ਮੈਂ ਤਾਂ ਲੜਨ ਵਾਲਾ ਨਹੀਂ ਹੈ। ਤੇ ਸਾਧਾਂ ਨਾਲ ਨੀ ਪੰਗੇ ਲਈਦੇ ਹੁੰਦੇ। ਕਹਿੰਦਾ ਤੂੰ ਕੀ ਕਰ ਲੇਗਾ ਮੇਰਾ, ਮੈਂ ਨਿਹੰਗ ਸਿੰਘ ਹਾਂ, ਅੰਮ੍ਰਿਤ ਛਕਿਆ ਮੇਰਾ। ਆ ਕਈਆਂ ਨੂੰ ਤਾਂ ਤਾਜ਼ਾ ਅੰਮ੍ਰਿਤ ਛਕਿਆ ਹੀ ਬੜਾ ਤੰਗ ਕਰਨ ਲੱਗ ਜਾਂਦਾ, ਸਿੱਖੀ ਅਜੇ ਹੈ ਨੀ ਨਾ ਕੋਲ, ਅੰਮ੍ਰਿਤ ਦਾ ਇਹ ਕੰਮ ਥੋੜੀ ਹੈ। ਮਹਾਂਪੁਰਸ਼ਾਂ ਕਹਿੰਦਾ ਤੂੰ ਕੀ ਕਰੇਗਾ, ਸਾਧਾ ਕੂਬਣਿਆ ਮੇਰਾ। ਕਈਆਂ ਨੂੰ ਸੰਸਕਾਰ ਸੰਤਾਂ ਤੋਂ ਉਲਟ ਜਿਹੜੇ ਹੁੰਦੇ ਆ ਨਾ, ਡਰਦੇ ਰਹੀਏ। ਭਾਈ ਗੁਰਦਾਸ ਨੇ ਕਿਹਾ ਕੰਨੀ ਜਿਨ੍ਹਾਂ ਦੇ ਮੁੰਦਰਾਂ ਤਿੰਨਾਂ ਨਾਗ ਨਾ ਆੜੀ ਹੈ, ਜਿਨ੍ਹਾਂ ਦੇ ਕੰਨਾਂ ਚ ਮੁੰਦਰਾਂ, ਕਹਿੰਦੇ ਉਹਨਾਂ ਦੇ ਬਾ ਮੱਥਾ ਟੇਕ ਦਿਓ, ਪੰਗਾ ਨਾ ਲਓ ਉਹਨਾਂ ਦੇ ਨਾਲ, ਕੀ ਪਤਾ। ਭਾਗਵਾਨ ਸੇਵਾ ਕਰਨ, ਹੁਜਤ ਕਰਨ ਪੁਲੀਤ, ਸੰਤਨ ਸੇਤੀ ਮਸਕਰੀ, ਕੁਲ ਡੋਬਨ ਕੀ ਰੀਤ। ਇਸ ਕਰਕੇ ਕਿਹਾ ਸੰਤ ਸਤਾਏ ਤੀਨ ਹਾਨ, ਧਰਮ ਅਰਥ ਸੁਖ ਵੰਸ, ਤੀਨੋ ਹੀ ਨੂੰ ਦੇਖ ਲੋ, ਰਾਵਣ ਕੈਰੋਂ ਕੰਸ। ਤਿੰਨਾਂ ਦੇ ਨਾਲ ਕੀ ਹੋਇਆ ਸੀ, ਚੁੱਕ ਕੇ ਡਾਂਗ ਵਰਸ਼ਾ ਸੰਤਾਂ ਦੇ ਸਿਰ ਚ ਮਾਰਨ ਆਇਆ। ਦੇਖੋ ਗੱਲ ਕੁਛ ਵੀ ਨਹੀਂ। ਸੰਤ ਕਹਿੰਦੇ ਓਏ ਕਿਉਂ ਤੇਰੇ ਮਾੜੇ ਦਿਨ ਆਇਆ। ਕਹਿੰਦਾ ਕੀ ਕਰੇਗਾ ਤੂੰ ਮੇਰਾ। ਸੰਤ ਕਹਿੰਦੇ ਕਰ ਤਾਂ ਤੇਰਾ ਬਹੁਤ ਕੁਛ ਸਕਦਾ। ਫਿਰ ਬਚਨ ਨਿਕਲਿਆ, ਕਰ ਤੇਰਾ ਬਹੁਤ ਸਕਦਾ ਪਰ ਤੂੰ ਇੰਨਾ ਝੱਲ ਨਹੀਂ ਸਕਦਾ ਸੱਜਣਾ, ਲੈ ਤੈਨੂੰ ਥੋੜੀ ਜਿਹੀ ਸਜ਼ਾ ਦੇਣਾ ਤਾਂ ਕਿ ਪਤਾ ਚੱਲ ਜਾਏ ਜ਼ਿੰਦਗੀ ਚ ਮੁੜ ਕੇ ਕਿਸੇ ਸੰਤ ਨੂੰ ਨਹੀਂ ਛੇੜੇਗਾ। ਤੇਰਾ ਇਲਾਜ ਕਰਨ ਲੱਗੇ ਆ, 6 ਮਹੀਨੇ ਦੀ ਕੈਦ, 500 ਰੁਪਇਆ ਜੁਰਮਾਨਾ। ਕਹਿੰਦਾ ਤੂੰ ਜੱਜ ਲੱਗਿਆ ਸੰਤਾਂ ਨੂੰ ਕਹਿੰਦਾ, ਕਹਿੰਦਾ ਜੱਜ ਲੱਗਿਆ ਜਾਂ ਨਹੀਂ, ਕੰਨ ਖੋਲ ਕੇ ਸੁਣ ਲੈ ਨਿਹੰਗ ਸਿੰਘ, ਬਰਮਾ ਤੱਕ ਤੁਰਿਆ ਫਿਰੀ, ਜੇ ਬਰਮਾ ਵੀ ਤੇਰੀ ਸਜ਼ਾ ਮਾਫ ਕਰ ਦੇ ਤਾਂ ਇਹਨੂੰ ਗੁਰੂ ਨਾਨਕ ਦਾ ਸੰਤ ਨਾ ਕਹੀ। ਹੋ ਗਿਆ ਬਚਨ, ਪਹੁੰਚਿਆ। ਥੋੜੇ ਜਿਹੇ ਦਿਨਾਂ ਤੋਂ ਬਾਅਦ ਸ਼ਰਾਬ ਦਾ ਕੇਸ ਪੈ ਗਿਆ। ਸਾਡੇ ਬਸੀ ਕਚਹਿਰੀ ਹੁੰਦੀ ਸੀ, ਫੜਿਆ, ਹੱਥਕੜੀ ਲੱਗ ਗਈ, ਸ਼ਰਾਬ ਫੜੇਗੀ। ਬਥੇਰਾ ਉਹਨੇ ਕਿਹਾ ਵੀ ਮੇਰੀ ਤਾਂ ਹੈ ਨੀ, ਰੱਖੀ ਕਿਸੇ ਹੋਰ ਦੀ ਰੱਖੀ, ਉਹ ਕੀ ਫੜੇਗੀ। ਤੇ ਮਜਿਸਟਰੇਟ ਦੇ ਉੱਥੇ ਜੱਜ ਦੇ ਜਦੋਂ ਪੇਸ਼ੀ ਹੋਈ, ਗਵਾਹੀਆਂ ਹੋ ਗਈਆਂ, ਜਿਹੜੇ ਮੌਕੇ ਦੇ ਖੜੇ ਸੀ, ਹਾਂਜੀ ਫੜੀ ਹੈ। ਤੇ ਫਿਰ ਥੋੜਾ ਜਿਹਾ ਸੰਤ ਯਾਦ ਆਏ। ਜਦੋਂ ਵਕੀਲ ਕਰ ਲਿਆ, ਸਾਰੀ ਤਿਆਰੀ ਹੋ ਗਈ, ਜੱਜ ਨੇ ਹੁਕਮ ਸੁਣਾਉਣਾ, ਕਹਿੰਦਾ ਵੀ ਸੰਤਾਂ ਕੋਲ ਜਾ ਕੇ ਆਓ, ਗੌਂ ਬਣਾਵੇ ਜਾਓ ਭਾਵੇਂ ਗਿੱਲੇ ਹੀ ਹੋਣ, ਗੌਂ ਬਣਾਉਂਦਾ ਹੈ। ਪੱਤਰੇ ਡਾਤਾ ਏ ਤੇ ਕਹਿੰਦੇ ਰੱਬ। ਤੇ ਕਹਿਣ ਲੱਗੇ ਮਹਾਂਪੁਰਸ਼, ਕਹਿੰਦੇ ਬਈ ਦੱਸੋ ਕਿਵੇਂ ਆਇਆ। ਕਹਿੰਦੇ ਜੀ ਉਹ ਨਿਹੰਗ ਸਿੰਘ, ਕਹਿੰਦਾ ਬਈ ਉਹ ਤਾਂ ਬਰਮਾ ਤੱਕ ਵੀ ਮਾਫ ਨਹੀਂ ਹੋ ਸਕਦਾ, ਸਜ਼ਾ ਜਿਹੜੀ ਹੋ ਗਈ ਇਹ ਤਾਂ ਨਹੀਂ ਮਾਫ ਹੋਣੀ, ਗਾਂ ਨੂੰ ਬਚ ਕੇ ਚੱਲੇ। ਉਹ ਕਹਿੰਦੇ ਭਾਈ ਉਹ ਤਾਂ ਮੋਹਰ ਹੋਰ ਲੱਗ ਗਈ ਇੱਕ। ਮਜਿਸਟਰੇਟ ਵੱਲ ਵੇਖਦੇ, ਹੁਣ ਜੇ ਉਹ 6 ਮਹੀਨੇ ਤੋਂ ਵੱਧ ਸਜ਼ਾ ਕਰਦਾ ਫਿਰ ਵੀ ਗੱਲ ਹੋ ਸੀ, ਘੱਟ ਕਰਦਾ ਫਿਰ ਵੀ ਹੋਰ ਗੱਲ ਸੀ, ਜਿਹੜਾ ਉਹਨੂੰ ਜੁਰਮਾਨਾ ਕਰਦਾ ਵੱਧ ਘੱਟ ਕਰਦਾ ਫਿਰ ਵੀ ਹੋਰ ਗੱਲ ਸੀ। ਮਜਿਸਟਰੇਟ ਨੇ ਗਵਾਹੀਆਂ ਲੈ ਕੇ ਵਕੀਲਾਂ ਦੀ ਬਹਿਸ ਸੁਣ ਤੋਂ ਬਾਅਦ ਕਹਿਣ ਲੱਗਾ, ਮੈਂ ਸਿੱਟੇ ਤੇ ਪਹੁੰਚਿਆ ਕਿ ਨਿਹੰਗ ਸਿੰਘ ਦਾ ਬਾਣਾ ਪਾ ਕੇ ਤੇਰੇ ਕੋਲ ਸ਼ਰਾਬ ਫੜੀ ਗਈ, ਗੁਰੂ ਕਾ ਸਿੱਖ ਹੋ ਕੇ, ਇਸ ਲਈ ਤੇਰੀ ਆ ਮਿਸਲ ਕਹਿੰਦੀ ਆ ਤੂੰ ਦੋਸ਼ੀ ਹੈ, ਇਸ ਲਈ ਤੈਨੂੰ 6 ਮਹੀਨੇ ਦੀ ਕੈਦ ਤੇ 500 ਰੁਪਇਆ ਜੁਰਮਾਨਾ ਕੀਤਾ ਜਾਂਦਾ। ਖੜਾ ਹੀ ਕਚਹਿਰੀ ਚ ਧਾਹਾਂ ਮਾਰ ਕੇ ਰੋਂਦਾ ਸੀ, ਕਹਿੰਦਾ ਲੋਕੋ ਕਿਸੇ ਸੰਤ ਨੂੰ ਨਾ ਛੇੜ ਲਿਓ। ਇਸ ਕਰਕੇ ਨਾ ਸਾਧੂ ਦੀ ਰਸਨਾ ਤੇ ਬਰਕਤ, ਜੋ ਕਹਿ ਰਹੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਬੰਦੇ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਧੂ ਦੀ ਸੇਵਾ ਕਰਨੀ ਬਣਦੀ ਹੈ, ਸਾਧੂ ਦੀ ਨਿੰਦਾ ਨਹੀਂ ਕਰਨੀ ਬਣਦੀ, ਅਬਜਸ ਨਹੀਂ ਕਰਨਾ ਬਣਦਾ। 5ਵੀਂ ਬਰਕਤ ਮਹਾਂਪੁਰਸ਼ਾਂ ਦੇ ਨੇਤਰਾਂ ਦੇ ਵਿੱਚ, ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਕਰਨ ਵਾਲੀ ਨਦਰ ਹੈ। ਇਸ ਲਈ ਪਾਟ ਇੱਥੇ ਕਹਿ ਰਹੇ ਨੇ ਤੇਰੇ ਹੱਥਾਂ ਦੇ ਵਿੱਚ ਇਹ ਬਰਕਤ ਹੈ ਗੁਰੂ ਨਾਨਕ, ਤੇ ਐ ਗੁਰੂ ਅੰਗਦ ਸਾਹਿਬ ਤੇਰੇ ਸਿਰ ਦੇ ਉੱਤੇ ਹੱਥ ਗੁਰੂ ਨਾਨਕ ਦਾ ਹੈ ਜੇ।
ਧਰਿਓ ਮਸਤਕ ਹੱਥ ਸਹਿਜ, ਅਮਿਓ ਬਟੋ ਸੱਜ, ਸੁਰ ਨਰ ਗਣ ਮਨ ਬੋਹੇ ਆਗਾਜ।
ਇਉਂ ਕਹਿ ਰਹੇ ਨੇ, ਤੈ ਧਰਿਓ ਮਸਤਕ ਹੱਥ ਸਹਿਜ ਹੀ, ਹੇ ਗੁਰੂ ਨਾਨਕ ਸਾਹਿਬ ਦੇ ਸਰੂਪ ਗੁਰੂ ਅੰਗਦ ਸਾਹਿਬ, ਤੁਹਾਡੇ ਸਿਰ ਦੇ ਉੱਤੇ ਸਹਿਜੇ ਹੀ ਨਿਰਜਤਨ ਹੀ ਗੁਰੂ ਨਾਨਕ ਨੇ ਮੱਥੇ ਦੇ ਸਿਰ ਤੇ ਹੱਥ ਰੱਖ ਦਿੱਤਾ। ਉਸ ਹੱਥ ਦੀਆਂ ਬਰਕਤਾਂ ਕੀ ਹੋਈਆਂ, ਅਮਿਓ ਬੁੱਠੋ ਛੱਜ, ਛੱਜ ਸ਼ੈਵਰ ਲਾ ਕੇ, ਆ ਜਿਹੜਾ ਮੂਹਲੇ ਧਾਰ ਜਿਹੜਾ ਮੀਂਹ ਪੈਂਦਾ ਹੁੰਦਾ ਹੈ, ਸ਼ੈਵਰਾਂ ਕਹਿੰਦੇ ਲਾਤੀਆਂ ਵੀ ਬਦਲ ਨੇ, ਮੀਂਹ ਪੈਂਦਾ ਮੂਹਲੇ ਧਾਰ। ਇਉਂ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਤੁਹਾਡੇ ਹਿਰਦੇ ਦੇ ਵਿੱਚ ਬੁੱਠੋ ਅਮਿਓ ਅਮਿਓ ਨਾ ਅੰਮ੍ਰਿਤ ਹੈ, ਬ੍ਰਹਮਾਨੰਦ ਦਾ ਅੰਮ੍ਰਿਤ ਜਿਹੜਾ ਨਾ ਉਹਦਾ ਛਾਛੜੇਦਾਰ ਮੀਂਹ ਪੈਣ ਲੱਗ ਪਿਆ, ਭਾਵ ਕਿ ਤੁਹਾਡੇ ਅੰਦਰ ਬ੍ਰਹਮਾਨੰਦ ਦਾ ਰਸ ਪੈਦਾ ਹੋ ਗਿਆ। ਇਸ ਕਰਕੇ ਤੁਹਾਡੀ ਛੱਜ ਸੋਭਾ ਲੋਕ ਪ੍ਰਲੋਕ ਦੇ ਅੰਦਰ ਹੈ। ਸੁਰ ਦੇਵ ਤੇ ਨਰ ਮਨੁੱਖ ਗਣ ਜਿਹੜੇ ਸਾਧ ਸਿੰਘ ਜੀ, ਜਿਵੇਂ ਸ਼ਿਵ ਜੀ ਦੇ ਚਾਰ ਗਣ ਟੋਨਾ ਛੋਨਾ ਨੰਦੀ ਭਰੰਗੀ, ਇਹ ਚਾਰ ਗਣ ਨੇ ਇਹਦੇ, ਉਹ ਗਣ ਤੇ ਦੇਵਤੇ ਮੁਨ ਮੁਨੀ ਮਨਨਸ਼ੀਲ ਮਹਾਤਮਾ ਇਹ ਸਾਰੇ ਅਗਾਧ ਕਹੀਏ ਪ੍ਰਗਟ ਹੀ ਤੇ ਬੋਹੇ, ਜਿਵੇਂ ਚੰਦਨ ਦੇ ਵਿੱਚ ਸੁਗੰਧੀ ਹੈ ਤੁਹਾਡੇ ਨਾਲ ਸਪਰਸ਼ ਹੋ ਕਰਕੇ ਭਗਤੀ ਰੂਪ ਸੁਗੰਧੀ ਦੇਵਤਿਆਂ ਦੇ ਵਿੱਚ ਵੀ ਮੁਨੀ ਜਨਾਂ ਦੇ ਵਿੱਚ ਵੀ ਸਾਰੇ ਗਣਾਂ ਦੇ ਅੰਦਰ ਵੀ ਆ ਰਹੀ ਹੈ ਭਗਤੀ ਦੀ ਸੁਗੰਧੀ।
ਮਾਰਿਓ ਕਟ ਕਾਰਗਰ ਧਾਵਤ ਲਿਓ ਵਰਸ, ਪੰਜ ਭੂਤ ਇੱਕ ਘਰ ਰੱਖ ਲੈ ਸਮਝ
ਤੇ ਸਮਝ ਲੋ ਨਾ ਭਾਈ। 40 ਦੱਸਦੀ ਹੈ ਮਾਰਿਓ ਕੰਟਕ ਕਾਲ, ਕਾਲ ਦੁਖਦਾਈ ਜਿਹੜਾ ਕਾਲ ਹੈ ਨਾ, ਕੰਟਕ ਦੁੱਖ ਦੇਣ ਵਾਲਾ ਕਾਲ ਸਮਾਂ, ਉਹ ਤੁਸੀਂ ਮਹਾਰਾਜ ਗਰਜ ਕੇ ਤੇ ਐਨ ਵੰਗਾਰ ਕਰਕੇ ਉਸ ਨੂੰ ਆਪਣਾ ਵੱਲ ਦਿਖਾ ਕਰਕੇ ਉਹਨੂੰ ਮਾਰ ਦਿੱਤਾ, ਉਸ ਕੰਟਕ ਦੁਖਦਾਈ ਕਾਲ ਨੂੰ, ਸਿੱਖਾਂ ਦੇ ਦੁਖਦਾਈ ਕਾਲ ਨੂੰ ਮਾਰੇ ਹੈ। ਧਾਵਤ ਲਈ ਉਹ ਬਰਜ, ਦੌੜਦੇ ਹੋਏ ਮਨ ਨੂੰ, ਧਾਵਤ ਨਾਲ ਦੌੜਦਾ ਜਿਹੜਾ ਮਨ ਸਾਰਿਆਂ ਦਾ ਦੌੜਦਾ ਫਿਰਦਾ, ਪਰ ਤੁਹਾਡਾ ਜਿਹੜਾ ਮਨ ਇਹ ਲਈ ਉਹ ਬਰਜ, ਇਹਨੂੰ ਬਰਜ ਕੇ ਸ਼ਬਦ ਦੇ ਨਾਲ ਜੋੜਿਆ ਹੋਇਆ ਤੁਸੀਂ ਮਹਾਰਾਜ, ਇਹ ਨਹੀਂ ਦੌੜਦਾ ਕਿਤੇ। ਪੰਜ ਭੂਤ ਇਹ ਘਰ ਰੱਖ ਲੇ ਸਮਝ ਤੇ ਸਮ ਜਮਾ ਜੇ, ਜੇ ਨੂੰ ਲਹਿਦਾ ਕਰ ਲਈਏ ਕਿ ਸਮ ਵਿਸ਼ੇਸ਼ ਕਰਕੇ, ਤੇ ਜੇ ਜੋ ਜਿਹੜੇ ਅਜਾਇ ਹਨ ਕਾਮ ਕਰੋ ਲੋ ਵੋ ਹੰਕਾਰ, ਇਹ ਅਜਾਇ ਹਨ, ਇਹ ਪੰਜ ਭੂਤ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਆਪਣੇ ਵਸ ਕੀਤਾ, ਤੁਸੀਂ ਇੱਕ ਘਰ ਆਪਣੇ ਅੰਤਸ਼ਕਰਨ ਰੂਪੀ ਘਰ ਦੇ ਅੰਦਰ ਇਹਨਾਂ ਨੂੰ ਸੱਚੇ ਪਾਤਸ਼ਾਹ ਅਧੀਨ ਕਰਕੇ ਰੱਖਿਆ ਹੋਇਆ, ਕਾਮ ਕਰੋ ਦਾ ਲੋਭ ਮੋਹ ਬਿਨ ਸਜਾਏ ਅੰਮੇਬ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ, ਤੁਸੀਂ ਇਉਂ ਇਹ ਵਸ ਕਰਕੇ ਰੱਖੇ ਹਨ।
ਜਗ ਜੀਤ ਉਹ ਗੁਰਦੁਆਰ ਖੇਲੇ ਸਪਤ ਸਾਰ, ਰਤ ਉਨ ਮਨ ਲਿਵ ਰਾਖ ਨਿਰੰਕਾਰ,
ਤੇ ਜਗ ਜੀਤੋ ਗੁਰਦੁਆਰ, ਤੁਸੀਂ ਗੁਰੂ ਦੇ ਬਚਨਾਂ ਦੁਆਰਾ ਗੁਰੂ ਦੇ ਦਿੱਤੇ ਹੋਏ ਗਿਆਨ ਦੁਆਰਾ ਜਗ ਨੂੰ ਜਿੱਤ ਲਿਆ। ਕਿਵੇਂ ਜਿੱਤਿਆ? ਮਨ ਜਿੱਤਿਆ ਜਗ ਜੀਤ, ਤੁਸੀਂ ਸੰਸਾਰ ਨੂੰ ਮਿਥਿਆ ਰੂਪ ਕਰਕੇ ਜਿੱਤ ਲਿਆ। ਖੇਲੇ ਸਮਤ ਸਾਰ ਰਤ, ਖੇਲੇ ਸਮਤ ਸਾਰ ਰਤ ਉਨ ਮਨ ਲਿਵ ਰਾਖ ਨਿਰੰਕਾਰ, ਹੇ ਸਤਿਗੁਰੂ ਤੇ ਤੁਹਾਡੀ ਖੇਡ ਕਿਹੜੀ ਆ? ਸਾਰ ਜਿਵੇਂ ਬਾਜੀ ਸਾਰ ਪਾਸਾ ਖੇਡਦੇ ਆ ਬਹੁ ਰਾਜੇ ਮਹਾਰਾਜੇ, ਤੁਸੀਂ ਸਮਤਾ ਵਾਲੀ ਬਿਰਤੀ ਦੀ ਖੇਡ ਖੇਡ ਰਹੇ ਹੋ, ਤੁਹਾਡੀ ਬਿਰਤੀ ਦੇ ਅੰਦਰ ਦਵੈਸ਼ ਨਹੀਂ ਹੈ, ਔਰ ਤੁਹਾਡਾ ਰਾਤ ਕੀ ਹੈ ਪ੍ਰਵਾਹ ਤੇ ਉਨਮਨੀ ਅਵਸਥਾ ਦੇ ਅੰਦਰ ਲਿਵ ਬਿਰਤੀ ਨਿਰੰਕਾਰ ਦੇ ਅੰਦਰ ਰਾਖ ਕੀ ਰੱਖੀ ਹੋਈ ਹੈ, ਉਨਮਨੀ ਅਵਸਥਾ ਦੇ ਵਿੱਚ ਰਹਿ ਰਹੇ ਹੋ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ, ਤੁਸੀਂ ਇਸ ਅਵਸਥਾ ਦੇ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ ਤੁਰਿਆ ਅਵਸਥਾ ਦੇ ਚ ਰਹਿੰਦੇ ਹੋ ਜੇ।
ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜ਼ਾਰ, ਲਹਿਣਾ ਜਗ ਤੁਰ ਗੁਰ ਪਰ ਸਮਰਾ,
ਅਖੀਰਲੀ ਤੁਕ ਹੈ ਜੀ, ਕਹੋ ਕੀਰਤ ਕਲ ਸਹਾਰ, ਇਹ ਸਾਸ ਜੀ ਕਲ ਸਹਾਰ ਨਾਮੇ, ਪਹਿਲਾਂ ਕਲ ਨਾਮੇ ਭੱਟ ਦੇ ਦੱਸ ਵੀ ਉਹ ਕਲ ਸਹਾਰ ਦੇ ਸਬੀਏ ਚੱਲਦੇ ਨੇ, ਇਹ ਵੀ ਰਿਗਵੇਦ ਦਾ ਅਵਤਾਰ ਹੈ ਤੇ ਸਤਿਗੁਰੂ ਮਹਾਰਾਜ ਦੀ ਮਹਿਮਾ ਕਰਦੇ ਹੋਏ ਕਲ ਸਹਾਰਨਾਮੇ ਭੱਟ ਕਹਿੰਦਾ ਆਪਣੇ ਨਾਲ ਦੇ ਭੱਟਾਂ ਨੂੰ, ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਤੁਸੀਂ ਸਾਰੇ ਕਹੋ ਕੀਰਤ ਉਹ ਗੁਰੂ ਸਾਹਿਬ ਦੀ, ਗੁਰੂ ਅੰਗਦ ਸਾਹਿਬ ਦੀ ਕੀਰਤੀ ਕਹੋ, ਜਸ ਕਰੋ, ਗੁਰ ਪਰਸ ਮੁਰਾਰ ਮੁਰਾਰੀ ਦੇ ਰੂਪ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਚਰਨਾਂ ਨੂੰ ਸਪਰਸ਼ ਕਰਕੇ, ਕਹਿੰਦੇ ਇਹ ਸਾਰੇ ਸੱਤਾਂ ਦੀਪਾਂ ਦੇ ਅੰਦਰ ਜਗਤਰ ਗੁਰ ਸਾਰੇ ਜਗ ਦੇ ਗੁਰੂ ਬਣ ਗਏ, ਸੱਤਾਂ ਦੀਪਾਂ ਚ ਪੂਜੇ ਜਾ ਰਹੇ ਨੇ ਗੁਰੂ ਅੰਗਦ ਸਾਹਿਬ, ਅੰਗ ਪਰਸ਼ ਕੇ ਅੰਗਦ ਬਣਿਆ ਜੀ ਦੀਵੇ ਤੋਂ ਦੀਵਾ। ਸੋ ਇਸ ਕਰਕੇ ਜਿਸ ਗੁਰੂ ਸਾਹਿਬ ਜੀ ਨੇ ਕਲ ਸਾਰਨਾਮੇ ਪਟ ਕਹਿੰਦਾ ਸੱਤਾਂ ਦੀਪਾਂ ਦੇ ਅੰਦਰ ਮਝਾਰਕੀਏ ਵਿੱਚ ਤੇ ਲਹਿਣੇ ਤੋਂ ਅੰਗਦ ਬਣਨ ਵਾਲੇ ਲਹਿਣਾ ਜਗਤਰ ਗੁਰ ਪਰਸ਼ ਮੁਰਾ, ਇੱਥੇ ਸਮਾਪਤੀ ਹੈ ਜੀ। ਤੇ ਗੁਰੂ ਕਿਰਪਾ ਕਰੇ ਅੱਜ ਦੋ ਦੀ ਬਜਾਏ ਇੱਕ ਸਬਈਆ ਹੋਇਆ, ਕਿਉਂਕਿ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਸੀ, ਤੇ ਕੱਲ ਨੂੰ ਫਿਰ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਜੀ। ਆਓ ਹੁਣ ਆਗਿਆ ਬਖਸ਼ਿਸ਼ ਕਰੋ, ਪੁੱਲਾਂ ਚੁੱਕਾਂ ਦੀ ਖਿਮਾ ਕਰੋ।
ਜਗ ਜੀਤੋ ਗੁਰਦੁਆਰ ਖੇਲੇ ਸਬਤ ਸਾਰ ਰਥ ਉਨਵਨ ਲਿਵਰਾਕ ਨਿਰੰਕਾਰ ਕਹੋ ਕੀਰਤ ਕਲ ਸਾਰ ਸਬਤ ਦੀਪ ਮਜ਼ਾਰ ਲਹਿਣਾ ਜਗਤਰ ਗੁਰ ਪਰ ਸਮਰਾਰ
ਵਾਹਿਗੁਰੂ ਜੀ ਕਾ ਖਾਲਸਾ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਗੈ ਸਦਾ ਵਿਵੇਕ ਹੇ ਅਪਰੰਪਰ ਹਰਿ ਹੈ ਪਿਹੋਨਹਾਰ ਹੇ ਸੰਤ ਹੈ ਕੈ ਸਦਾ ਸੰਗ ਠਾਕੁਰ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਕਰੋ ਆਏ ਪ੍ਰਭ ਸਰਨਾਗਤ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਹੋ